चित चरण कमल का आसरा, चित चरण कमल संग जोड़िया, मन लोचै बुरियाइया गुर शब्दी एहो मन होड़िया, बाहें जिन्हें की पकड़िया सिर दीजै बाहें ना छोड़िया, तेग बहादुर बोलिया धर पइया धर्म ना छोड़िया, तेग बहादुर बोलिया धर पइया धर्म ना छोड़िया। वाहिगुरु जी का खालसा, वाहिगुरु जी की फतेह। गुरु पातशाह दी साजी नवाजी हुई सन्मान योग साध संगत जीओ, इन्हां दिनां दे विच धन धन श्री गुरु तेग बहादुर साहिब महाराज पातशाह जी दा शहीदी दिहाड़ा जिथे जिथे भी गुरु नानक नाम लेवा सिख संगतां वस रहीआं ने मनाया जा रहा है। कल सतगुरु पातशाह महाराज जी दे अमृतसर साहिब तों प्रकाश दिहाड़े तों आपां गुरमत विचारां आरंभ कीतीआं सन। गुरु साहिब जी दे गुण गांदिआं गांदिआं ਆਪਾਂ ਇਸ ਵੀਕ ਐਂਡ ਤੇ ਪਾਤਸ਼ਾਹ ਜੀ ਦਾ ਭਾਰੀ ਸ਼ਰਧਾ ਭਾਵਨਾ ਨਾਲ ਸ਼ਹੀਦੀ ਜੋੜ ਮੇਲਾ ਇਸ ਸਥਾਨ ਤੇ ਮਨਾਵਾਂਗੇ। ਵਿਚਾਰਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਯਾਦ ਨੂੰ ਤਾਜ਼ਾ ਕਰਦਿਆਂ ਆਪਾਂ ਇੱਥੋਂ ਤੱਕ ਪਹੁੰਚੇ ਸੀ ਕਿ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਿੱਲੀ ਤੋਂ ਪਵਿੱਤਰ ਫੁਰਮਾਨ ਕਰਕੇ ਆਪਣਾ ਪੰਜ ਭੂਤਕ ਚੋਲਾ ਤਿਆਗ ਜਾਂਦੇ ਨੇ ਕਿ ਬਾਬਾ ਬੱਸੇ ਵਿੱਚ ਬਕਾਲੇ ਬਣ ਗੁਰੂ ਸੰਗਤ ਆਪ ਸੰਭਾਲੇ। ਔਰ ਇੱਥੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਤਾ ਗੱਦੀ ਦਾ ਜੋ ਹੁਕਮ ਦੇ ਕੇ ਭੇਜਿਆ ਹੈ, ਦਰਗਾਹੀ ਮਲ ਨਾਮ ਦਾ ਸਿੱਖ ਇੱਧਰ ਪੰਜਾਬ ਵਾਲੇ ਪਾਸੇ ਨੂੰ ਚੱਲ ਪਿਆ ਹੈ। ਪੰਜਾਬ ਵਿੱਚ ਖਬਰਾਂ ਪਹੁੰਚ ਗਈਆਂ ਨੇ ਕਿ ਅੱਠਵੇਂ ਪਾਤਸ਼ਾਹ ਨੇ ਆਗਾਹਾਂ ਗੁਰੂ ਹੋਣ ਦਾ ਇਸ਼ਾਰਾ ਬਾਬਾ ਬਕਾਲਾ ਵਾਲੇ ਪਾਸੇ ਕੀਤਾ ਹੈ। ਬਹੁਤ ਸਾਰੇ ਪਖੰਡੀ ਬਾਬਾ ਬਕਾਲਾ ਵਿੱਚ ਗੁਰੂ ਬਣ ਕੇ ਬੈਠ ਗਏ ਨੇ, ਜਿਨ੍ਹਾਂ ਵਿੱਚ ਮੁੱਖ ਰੂਪ ਦੇ ਵਿੱਚ ਧੀਰਮਲ ਕਰਤਾਰਪੁਰ ਤੋਂ ਆਇਆ ਹੈ। ਇਸ ਦੇ ਪਾਸ ਛੇਵੇਂ ਸਤਿਗੁਰੂ ਜੀ ਦੇ ਸਮੇਂ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਮੌਜੂਦ ਸਨ, ਇਹ ਨਾਲ ਲੈ ਕੇ ਆਇਆ ਹੈ। ਔਰ ਦਾਅਵਾ ਕਰਦਾ ਹੈ ਕਿ ਅੱਠਵੇਂ ਪਾਤਸ਼ਾਹ ਨੇ ਜੋ ਬਾਬਾ ਲਫ਼ਜ਼ ਵਰਤਿਆ ਹੈ ਉਹ ਬਾਬਾ ਮੇਰੇ ਬਾਰੇ ਹੀ ਵਰਤਿਆ ਹੈ, ਔਰ ਮੇਰੇ ਪਾਸ ਹੀ ਵੱਡੇ ਸਤਿਗੁਰਾਂ ਦੀ ਬਾਣੀ ਦਾ ਸੰਗ੍ਰਹਿ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਹਨ। ਸੱਚੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਜੀ ਬੰਦਗੀ ਸਿਮਰਨ ਭਜਨ ਦੇ ਵਿੱਚ ਇੰਨਿਆਂ ਸਾਲਾਂ ਤੋਂ ਨਿਰੰਤਰ ਲੀਨ ਨੇ, ਤਾਂ ਉਹਨਾਂ ਨੂੰ ਮਾਤ ਨਾਨਕੀ ਜੀ ਕਹਿੰਦੇ ਨੇ, ਪੁੱਤਰ ਤੁਹਾਡੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਨੇ ਜੋ ਬਚਨ ਕੀਤੇ ਸੀ ਉਹ ਸਮਾਂ ਹੁਣ ਆ ਗਿਆ ਹੈ। ਮੈਨੂੰ ਉਹਨਾਂ ਨੇ ਇਹ ਬਚਨ ਦੱਸ ਦਿੱਤੇ ਸੀ ਕਿ ਗੁਰਤਾ ਗੱਦੀ ਦਾ ਛੱਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਤੇ ਝੁਲਣਾ, ਇਸ ਵਾਸਤੇ ਹੁਣ ਤੁਸੀਂ ਆਪਣੀਆਂ ਸਿੱਖ ਸੰਗਤਾਂ ਦੀ ਸੰਭਾਲ ਕਰੋ। ਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਉਸੇ ਤਰ੍ਹਾਂ ਸਿਮਰਨ ਵਿੱਚ ਬਿਰਤੀ ਜੁੜੀ ਹੋਈ ਹੈ, ਸਬੱਬ ਬਣਦੇ ਗਏ। ਮਾਤ ਨਾਨਕੀ ਨੇ ਕੁਝ ਸਿੱਖਾਂ ਨੂੰ ਚਿੱਠੀਆਂ ਵੀ ਸੁਨੇਹੇ ਵੀ ਭੇਜੇ। ਗੋਇੰਦਵਾਲ ਸਾਹਿਬ ਵਿਖੇ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਅੰਸ ਵੰਸ਼ ਵਿੱਚੋਂ ਇੱਕ ਮਹਾਂਪੁਰਖ ਬਜ਼ੁਰਗ ਸਨ ਦੁਆਰਕਾ ਦਾਸ, ਉਹਨਾਂ ਨੂੰ ਗੋਇੰਦਵਾਲ ਮਾਤ ਨਾਨਕੀ ਨੇ ਸੁਨੇਹਾ ਭੇਜਿਆ ਏ ਕਿ ਦੁਆਰਕਾ ਦਾਸ ਜੀ ਆਓ, ਔਰ ਸਿੱਖ ਹੀ ਆ ਕੇ ਗੁਰੂ ਨੂੰ ਪ੍ਰਗਟ ਕਰਨਗੇ। ਉਹ ਵੀ ਉੱਥੋਂ ਚੱਲ ਕੇ ਆਏ ਨੇ। ਇੱਕ ਅੰਮ੍ਰਿਤਸਰ ਸਾਹਿਬ ਦੇ ਵਿੱਚ ਭਾਈ ਗੜੀਆ ਜੀ ਪਹਿਲੇ ਸਤਿਗੁਰਾਂ ਦੇ ਵੇਲੇ ਦੇ ਮਹਾਨ ਗੁਰਸਿੱਖ ਸਨ, ਉਹਨਾਂ ਨੂੰ ਵੀ ਮਾਤ ਨਾਨਕੀ ਨੇ ਸੁਨੇਹਾ ਭੇਜਿਆ, ਉਹ ਵੀ ਆਏ ਨੇ। ਇਧਰੋਂ ਦਿੱਲੀ ਤੋਂ ਆਇਆ ਹੋਇਆ ਦਰਗਾਹੀ ਮੱਲ ਸਿੱਖ ਉਹ ਵੀ ਆਣ ਪਹੁੰਚਿਆ ਹੈ, ਅਤੇ ਉਧਰੋਂ ਉਹ ਗੁਰੂ ਕਾ ਪਿਆਰਾ ਸਿੱਖ ਜਿਸ ਦਾ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਹੁਣ ਡੁੱਬਦਾ ਹੋਇਆ ਬੇੜਾ ਪਾਰ ਲਾਇਆ ਹੈ। ਇਹ ਮੁਗਲਾਂ ਦੀਆਂ ਫੌਜਾਂ ਦੀ ਰਸਦ ਢੋਇਆ ਕਰਦਾ ਸੀ। ਇਸ ਦਾ ਜਹਾਜ਼ ਬਰੇਤੀ ਦੀ ਚਟਾਨ ਵਿੱਚ ਫਸ ਗਿਆ ਸੀ, ਜਿਸ ਦੇ ਆਸ ਪਾਸ ਹਜ਼ਾਰਾਂ ਸੈਂਕੜੇ ਮੀਲਾਂ ਤੱਕ ਕੋਈ ਥਲ ਰੂਪ ਦੇ ਵਿੱਚ ਧਰਤੀ ਨਹੀਂ ਸੀ ਵਸਦੀ, ਫੋਨ ਆਦਿਕ ਦੇ ਪ੍ਰਬੰਧ ਕੋਈ ਨਹੀਂ ਸਨ। ਇਹਦੇ ਸਾਥੀਆਂ ਨੇ ਕਿਹਾ, ਮੱਖਣ ਸ਼ਾਹ ਹੁਣ ਤਾਂ ਇੱਥੇ ਹੀ ਮਰਨਾ ਪਏਗਾ, ਇਹ ਬੇੜਾ ਹੁਣ ਅਗਾਂਹ ਨਹੀਂ ਤੁਰਦਾ, ਆਸ ਪਾਸ ਕੋਈ ਸਾਡੀ ਆਵਾਜ਼ ਸੁਣਨ ਵਾਲਾ ਨਹੀਂ, ਇੱਥੇ ਹੀ ਮਰਾਂਗੇ। ਇਹ ਕਹਿੰਦਾ, ਨਹੀਂ, ਇੱਕ ਚਿੱਤ ਧਿਆਨ ਹੋ ਕੇ ਤੁਸੀਂ ਵੀ ਮੇਰੇ ਵਾਂਗ ਟਿਕੋ ਔਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਧਿਆਨ ਧਾਰੋ। ਉੱਥੇ ਵਿਸਥਾਰ ਨਾਲ ਇਤਿਹਾਸ ਵਿੱਚ ਲਿਖਿਆ ਪਿਆ ਕਿ ਇਸ ਮੱਖਣ ਸ਼ਾਹ ਲੁਬਾਣੇ ਨੇ ਜਪਜੀ ਸਾਹਿਬ ਦਾ ਪਾਠ ਕੀਤਾ, ਪਾਠ ਕਰਕੇ ਫਿਰ ਅਰਦਾਸ ਕੀਤੀ ਹੈ ਤੇ ਬੇਨਤੀ ਕੀਤੀ ਹੈ, ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਮੌਜੂਦਾ ਸਰੂਪ ਸਤਿਗੁਰੂ ਸਾਹਿਬ ਜੀ, ਇਹਨੇ ਅਸਲ ਵਿੱਚ ਬੇਨਤੀ ਕੀਤੀ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਦੇ ਵਿੱਚ, ਸੁਣਿਆ ਹੋਇਆ ਸੀ ਕਿ ਗੁਰਤਾ ਗੱਦੀ ਹੁਣ ਅੱਠਵੇਂ ਪਾਤਸ਼ਾਹ ਜੀ ਦੇ ਕੋਲ ਹੈ, ਇਹਨੇ ਅਰਦਾਸ ਬੇਨਤੀ ਕੀਤੀ ਹੈ ਗੁਰੂ ਨਾਨਕ ਸਾਹਿਬ ਦੀ ਜੋਤ ਦਾ ਧਿਆਨ ਧਾਰ ਕੇ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨੇ ਸਮੇਂ ਨੂੰ ਦਿੱਲੀ ਵਿਖੇ ਭਾਣਾ ਵਰਤਾ ਚੁੱਕੇ ਸੀ ਤੇ ਗੁਰਤਾ ਗੱਦੀ ਹੁਣ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਸੀ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਬਾਬਾ ਬਕਾਲਾ ਸਾਹਿਬ ਤੋਂ ਹੀ ਉਹਦਾ ਬੇੜਾ ਪਾਰ ਲਾਇਆ ਹੈ, ਮਿਹਰ ਕੀਤੀ ਹੈ, ਹੁਣ ਉਹ ਆਇਆ ਹੈ। ਪਹਿਲਾਂ ਇਹ ਮੱਖਣ ਸ਼ਾਹ ਲਬਾਣਾ ਜੋ ਜ਼ਿਲ੍ਹਾ ਜੇਹਲਮ ਟਾਂਡਾ ਦਾ ਰਹਿਣ ਵਾਲਾ ਸੁਦਾਗਰ ਹੈ, ਇਹਦੇ ਨਾਲ 500 ਆਦਮੀ ਹੈ, ਸ਼ਸਤਰਧਾਰੀ ਵੀ ਹਨ ਉਹਨਾਂ ਦੇ ਵਿੱਚ। ਇਹ ਪਹਿਲਾਂ ਦਿੱਲੀ ਗਿਆ ਹੈ, ਦਿੱਲੀ ਤੋਂ ਪਤਾ ਲੱਗਾ ਹੈ ਕਿ ਸਤਿਗੁਰੂ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਤਾਂ ਪੰਜ ਭੂਤਕ ਚੋਲਾ ਤਿਆਗ ਗਏ ਨੇ ਤੇ ਹੁਣ ਗੁਰਤਾ ਗੱਦੀ ਬਾਬਾ ਬਕਾਲਾ ਸਾਹਿਬ ਵਿਖੇ ਸੱਚੇ ਪਾਤਸ਼ਾਹ ਬੈਠੇ ਨੇ ਉਹਨਾਂ ਦੇ ਕੋਲ ਹੈ। ਹੁਣ ਬਾਬਾ ਬਕਾਲਾ ਆਣ ਪਹੁੰਚਿਆ, ਆ ਕੇ ਦੇਖਦਾ ਹੈ ਤੇ ਵੱਖ ਵੱਖ ਪਖੰਡੀਆਂ ਨੇ ਡੇਰੇ ਲਾਏ ਔਰ ਆਪਣੇ ਏਜੰਟ ਵੀ ਛੱਡੇ ਹੋਏ ਨੇ। ਉਹ ਆਣ ਕੇ ਦੇਖ ਕੇ ਕਿ ਬਾਹਰੋਂ ਕੋਈ ਤਕੜਾ ਸ਼ਰਧਾਲੂ ਆਇਆ ਤੇ ਇਸ ਮੱਖਣ ਸ਼ਾਹ ਲਬਾਣੇ ਨੂੰ ਆਪ ਘੇਰ ਘੇਰ ਕੇ ਆਪਣੇ ਗੁਰੂ ਦੇ ਪਾਸ ਲਿਜਾਂਦੇ ਹੈ ਤੇ ਮੱਖਣ ਸ਼ਾਹ ਫਿਰ ਅਰਦਾਸ ਕਰਦਾ, ਕਹਿੰਦਾ ਪਾਤਸ਼ਾਹ ਜਿਵੇਂ ਮੇਰਾ ਜਹਾਜ਼ ਦਾ ਬੇੜਾ ਡੁੱਬ ਰਿਹਾ ਸੀ, ਹੁਣ ਮੇਰੇ ਮਨ ਦਾ ਬੇੜਾ ਵੀ ਡੁੱਬ ਰਿਹਾ, ਮੈਨੂੰ ਨਹੀਂ ਪਤਾ ਲੱਗ ਰਿਹਾ ਕਿ ਸੱਚਾ ਸਤਿਗੁਰੂ ਕਿਹੜਾ ਹੈ। ਜਿਵੇਂ ਮੇਰਾ ਜਹਾਜ਼ ਪਾਰ ਲਾਇਆ, ਇਵੇਂ ਮੇਰੇ ਮਨ ਦਾ ਬੇੜਾ ਵੀ ਕਿਰਪਾ ਕਰਕੇ ਪਾਰ ਲਾਓ। ਜਦ ਇਹਨੇ ਦੋ ਦੋ ਮੋਹਰਾਂ ਸਾਰਿਆਂ ਦੇ ਅੱਗੇ ਚੜਾ ਦਿੱਤੀਆਂ, ਸਾਰੇ ਉਹਨੇ ਨਾਲ ਖੁਸ਼ ਹੋਏ ਹੈ ਤੇ ਇਹ ਅਜੇ ਸੰਤੁਸ਼ਟ ਨਹੀਂ। ਇਹ ਕਹਿੰਦਾ ਪਾਤਸ਼ਾਹ ਮੇਰੇ ਮਨ ਨੂੰ ਹਾਲੇ ਵਿਸ਼ਵਾਸ ਤੇ ਖੁਸ਼ੀ ਨਹੀਂ ਮਿਲੀ, ਕਿਰਪਾ ਕਰਕੇ ਤੁਸੀਂ ਆਪ ਦਰਸ਼ਨ ਬਖਸ਼ੋ। ਉੱਥੇ ਪੁੱਛਦਿਆਂ ਪਛਾਂਦਿਆਂ ਜਦ ਇਹ ਪੁੱਛਦਾ ਕਿ ਕੋਈ ਹੋਰ ਗੁਰੂ ਵੀ ਇੱਥੇ ਬਾਬਾ ਬਕਾਲਾ ਸਾਹਿਬ ਵਿੱਚ ਹੈ ਤੇ ਦੱਸਿਆ ਹੈ ਕਿ ਇੱਥੇ ਇੱਕ ਭੋਰੇ ਵਿੱਚ ਰਹਿੰਦੇ ਨੇ ਜੋ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਦੇ ਛੋਟੇ ਸਪੁੱਤਰ ਨੇ, ਉਹਨਾਂ ਦਾ ਨਾਮ ਸ਼੍ਰੀ ਤੇਗ ਬਹਾਦਰ ਸਾਹਿਬ ਹੈ। ਇਹ ਜਾ ਪਹੁੰਚਿਆ ਹੈ, ਇਹਦੇ ਨਾਲ ਉਸ ਵੇਲੇ ਜਿਹੜੇ 500 ਆਦਮੀ 500 ਸੰਗਤ ਆਈ ਹੋਈ ਸੀ ਉਹ ਜਦੋਂ ਨਾਲ ਤੁਰੇ ਨੇ ਤੇ ਕੁਛ ਰੌਲਾ ਗੌਲਾ ਜਿਹਾ ਉਸ ਮੁਹੱਲੇ ਦੇ ਵਿੱਚ ਉਸ ਗਲੀ ਦੇ ਵਿੱਚ ਪਿਆ। ਭਾਈ ਮਿਹਰੇ ਸਿੱਖ ਦਾ ਇਹ ਘਰ ਸੀ ਜਿੱਥੇ ਪਾਤਸ਼ਾਹ ਜੀ ਨੇ ਬੰਦਗੀ ਕੀਤੀ ਹੈ 26 ਸਾਲ। ਤਾਂ ਕਹਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਸ ਭਾਈ ਗੜੀਆ ਜੀ ਸਨ। ਭਾਈ ਗੜੀਆ ਕੌਣ ਆ ਰਿਹਾ? ਦੱਸਿਆ ਇਸ ਪਾਤਸ਼ਾਹ ਇਹ ਮੱਖਣ ਸ਼ਾਹ ਲਬਾਣਾ ਸੁਦਾਗਰ ਆ ਰਿਹਾ ਤੁਹਾਡੇ ਦਰਸ਼ਨ ਕਰਨ ਲਈ। ਤੇ ਸਤਿਗੁਰਾਂ ਨੇ ਅੰਦਰੋਂ ਆਖਿਆ ਜਾ ਉਹਨੂੰ ਜਾ ਕੇ ਆਖ ਗੁਰੂ ਘਰ ਆਉਣ ਦੀ ਜਾਤ ਸਿੱਖ ਲੈ, ਗੁਰੂ ਘਰ ਕਿਵੇਂ ਨਿਮਾਣੇ ਬਣ ਕੇ ਆਈਦਾ। ਭਾਈ ਗੜੀਆ ਜੀ ਨੇ ਬਾਹਰ ਜਾ ਕੇ ਦੱਸ ਦਿੱਤਾ ਕਿ ਸੱਚੇ ਪਾਤਸ਼ਾਹ ਅੰਦਰੋਂ ਕਹਿ ਰਹੇ ਮੱਖਣ ਸ਼ਾਹ ਗੁਰੂ ਘਰ ਨਿਮਾਣੇ ਬਣ ਕੇ ਆਈਦਾ। ਬਸ ਉਸੇ ਵੇਲੇ ਅੰਦਰ ਪ੍ਰੇਮ ਜਾਗ ਪਿਆ, ਕਹਿੰਦਾ ਹੇ ਮਨਾ ਇਹੀਓ ਸੱਚਾ ਸਤਿਗੁਰੂ ਹੋਵੇਗਾ। ਦੂਸਰੇ ਤੇ ਆਵਾਜ਼ਾਂ ਮਾਰ ਰਹੇ ਨੇ, ਦੂਜਿਆਂ ਦੇ ਬੰਦੇ ਤਾਂ ਘੇਰ ਘੇਰ ਕੇ ਬੁਲਾ ਰਹੇ ਨੇ, ਪਰ ਇਹੀ ਸੱਚਾ ਸਤਿਗੁਰੂ ਹੈ ਜਿਹੜਾ ਸਾਨੂੰ ਪਹੁੰਚਣ ਤੋਂ ਪਹਿਲਾਂ ਹੀ ਗੁਰੂ ਦੇ ਪਾਸ ਕਿਵੇਂ ਜਾਈਦਾ, ਇਹ ਨਿਰਮਾਣਤਾ ਤੇ ਗਰੀਬੀ ਹਿਰਦੇ ਦੀ ਨਿਮਰਤਾ ਸਿਖਾ ਰਿਹਾ ਹੈ। ਜਦ ਅੰਦਰ ਜਾ ਕੇ ਦਰਸ਼ਨ ਕੀਤੇ ਹੈ, ਮੋਹਰਾਂ ਰੱਖੀਆਂ ਨੇ ਔਰ ਸਤਿਗੁਰਾਂ ਨੇ ਫਿਰ ਇਸ ਦੇ ਮਨ ਦਾ ਅਸਲ ਵਿੱਚ ਬੇੜਾ ਡੁੱਬਦਾ ਪਾਰ ਲਾਉਣਾ ਸੀ, ਇਸ ਵਾਸਤੇ ਪਾਤਸ਼ਾਹ ਨੇ ਉਹ ਵਾਅਦਾ ਯਾਦ ਕਰਾਇਆ ਕਿ 500 ਮੋਹਰ ਦਾ ਬਚਨ ਕਰਕੇ ਹੁਣ 2 ਮੋਹਰਾਂ ਕਿਉਂ ਰੱਖ ਰਿਹਾ ਹੈ, ਦੇਖ ਸਾਡੇ ਮੋਢੇ ਦਾ ਨਿਸ਼ਾਨ, ਜਦ ਤੇਰਾ ਬਰੇਤੀ ਵਿੱਚ ਫਸਿਆ ਹੋਇਆ ਬੇੜਾ ਅਸਾਂ ਨੇ ਪਾਰ ਲਾਇਆ, ਬਸ ਚਰਨਾਂ ਤੇ ਡਿੱਗ ਪਿਆ, ਪ੍ਰੇਮ ਦੇ ਜਲ ਅੱਖਾਂ ਚੋਂ ਲਸ਼ੂ ਲਸ਼ੂ ਵਗ ਪਏ। ਕਹਿੰਦਾ ਪਾਤਸ਼ਾਹ ਮੈਂ ਅੱਗੇ ਹੀ ਜਾਣਦਾ ਸੀ ਕਿ ਜਦ ਤੱਕ ਸੱਚਾ ਸਤਿਗੁਰੂ ਮੈਨੂੰ ਨਹੀਂ ਮਿਲਦਾ ਤਦ ਤੱਕ ਮੇਰਾ ਬੇੜਾ ਹੁਣ ਜੀਵਨ ਦਾ ਬੇੜਾ ਪਾਰ ਨਹੀਂ ਹੋ ਸਕਦਾ, ਮੇਰੀ ਤਾਂ ਸਾਰੀ ਸੁਦਾਗਰੀ ਤੇ ਮੇਰੀ ਸਾਰੀ ਮਾਇਆ ਹੀ ਸੱਚੇ ਪਾਤਸ਼ਾਹ ਜੀ ਤੁਹਾਡੀ ਹੈ। ਫਿਰ 500 ਮੋਹਰ ਇਹਨੇ ਗਿਣ ਕੇ ਸਤਿਗੁਰਾਂ ਦੇ ਅੱਗੇ ਭੇਟਾ ਕੀਤੀ ਹੈ ਤੇ ਕਹਿੰਦਾ ਪਾਤਸ਼ਾਹ ਜਿਵੇਂ ਮੇਰਾ ਮਨ ਡੱਕੋ ਡੋਲੇ ਖਾ ਰਿਹਾ ਸੀ ਇਵੇਂ ਹੀ ਹੋਰ ਵੀ ਸੰਗਤਾਂ ਜਿਹੜੀਆਂ ਵਿਆਕੁਲ ਹੋਈਆਂ ਪਈਆਂ ਸੱਚੇ ਗੁਰੂ ਨੂੰ ਲੱਭ ਰਹੀਆਂ, ਤੁਸੀਂ ਕਿਰਪਾ ਕਰੋ ਬਾਹਰ ਆਣ ਕੇ ਦਰਸ਼ਨ ਦਿਓ। ਉੱਥੇ ਫਿਰ ਬਚਨ ਆਉਂਦੇ ਹੈ ਕਿ ਮੱਖਣ ਸ਼ਾਹ ਲਬਾਣੇ ਨੇ ਇੱਕ ਕੋਠੇ ਦੀ ਛੱਤ ਦੇ ਉੱਤੇ ਚੜ ਕੇ ਪੱਲਾ ਘੁਮਾਇਆ ਹੈ, ਪੱਲਾ ਫੇਰਿਆ ਤੇ ਕਹਿੰਦਾ ਸੰਗਤ ਜੀ ਸਾਚਾ ਗੁਰ ਲਾਧੋ ਰੇ, ਗੁਰ ਲੱਦਾ ਮੋਰ, ਮੈਂ ਸੱਚਾ ਗੁਰੂ ਲੱਭ ਰਿਹਾ ਹੈ, ਇੱਥੇ ਆ ਜਾਓ, ਇੱਥੇ ਸੱਚਾ ਗੁਰੂ ਬੈਠਾ ਹੋਇਆ ਹੈ, ਪਖੰਡੀਆਂ ਦੇ ਪਾਸ ਜਾ ਕਰਕੇ ਨਾ ਆਪਣਾ ਸਮਾਂ ਬਰਬਾਦ ਕਰੋ। ਸੰਗਤਾਂ ਆ ਗਈਆਂ, ਰੌਣਕਾਂ ਲੱਗ ਗਈਆਂ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਪਾਤਸ਼ਾਹ ਜੀ ਬਾਹਰ ਆ ਗਏ। ਆਪ ਨੇ ਬਾਬਾ ਬਕਾਲਾ ਸਾਹਿਬ ਦੇ ਜਿਨ੍ਹਾਂ ਪ੍ਰੇਮੀਆਂ ਨੇ ਦਰਸ਼ਨ ਕੀਤੇ ਹੋਣਗੇ, ਭੋਰਾ ਸਾਹਿਬ ਅਲੱਗ ਦਰਬਾਰ ਹੈ, ਉਹ 9 ਮੰਜ਼ਿਲੀ ਬਿਲਡਿੰਗ ਬਣੀ ਹੋਈ ਬਹੁਤ ਸੁੰਦਰ, ਤੇ ਇੱਕ ਦਰਬਾਰ ਹੈ ਜੋ ਮੁੱਖ ਰੂਪ ਵਿੱਚ ਜਿੱਥੇ ਸਵੇਰ ਸ਼ਾਮ ਦੇ ਕਥਾ ਕੀਰਤਨ ਦੀ ਮਰਿਆਦਾ ਚੱਲਦੀ ਹੈ। ਇਹਨਾਂ ਦੋਨਾਂ ਹੀ ਗੁਰਦੁਆਰਿਆਂ ਦੇ ਵਿਚਕਾਰ ਇੱਕ ਛੋਟਾ ਜਿਹਾ ਸਥਾਨ ਹੈ ਮੰਜੀ ਸਾਹਿਬ, ਉੱਥੇ ਸ਼ਸਤਰ ਪ੍ਰਕਾਸ਼ ਕੀਤੇ ਹੁੰਦੇ ਹੈ। ਉੱਥੇ ਮਹਾਰਾਜ ਪਾਤਸ਼ਾਹ ਨੇ ਪਹਿਲੇ ਦਿਨ ਬਾਹਰ ਬੈਠ ਕੇ ਜਦ ਦਰਸ਼ਨ ਦੀਦਾਰ ਸੰਗਤਾਂ ਨੂੰ ਦਿੱਤੇ ਨੇ, ਤੇ ਮਹਾਰਾਜ ਪਾਤਸ਼ਾਹ ਜੀ ਦੇ ਸਾਹਮਣੇ ਬੇਅੰਤ ਸੰਗਤਾਂ ਨੇ ਭੇਟਾਵਾਂ ਚੜਾਉਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਜਿਨ੍ਹਾਂ ਦਾ ਮਕਸਦ ਕੇਵਲ ਭੇਟਾਵਾਂ ਤੱਕ ਸੀ, ਜਿਨ੍ਹਾਂ ਦਾ ਮਕਸਦ ਕੇਵਲ ਦਸ਼ਾਲੇ ਰੇਜੇ ਫੁਲਕਾਰੀਆਂ ਔਰ ਨਾਲ ਆਈਆਂ ਹੋਈਆਂ ਮੋਹਰਾਂ ਦੇ ਨਾਲ ਸੀ, ਉਹ ਇਹ ਸਹਿਣ ਨਾ ਕਰ ਸਕੇ ਕਿ ਸਾਰੀ ਭੇਟਾ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਅੱਗੇ ਆ ਗਈ ਹੈ। ਧੀਰ ਮੱਲ ਨੇ ਇੱਥੋਂ ਤੱਕ ਵਧੀਕੀ ਕਰ ਦਿੱਤੀ, ਆਪਣੇ ਬਦਮਾਸ਼ਾਂ ਨੂੰ ਸ਼ੀਹੇ ਮਸੰਦ ਨੂੰ ਸਿਖਾ ਕਰਕੇ ਔਰ ਉਸ ਸਮੇਂ ਦੀ ਬਰੂਦ ਨਾਲ ਚੱਲਣ ਵਾਲੀ ਬੰਦੂਕ ਭਰ ਕੇ ਤੋੜੇ ਵਾਲੀ ਔਰ ਉਹਨੂੰ ਭੇਜਿਆ ਹੈ, ਨਾਲ ਕੁਝ ਇਹਦੇ ਲੁਟੇਰੇ ਹੋਰ ਆਏ ਨੇ। ਇਹਨਾਂ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦਾ ਨਿਸ਼ਾਨਾ ਸਿੱਧ ਕੇ ਉਸ ਸ਼ੀਹੇ ਮਸੰਦ ਪਾਪੀ ਨੇ ਉਹਨੇ ਫੈਰ ਕਰ ਦਿੱਤਾ ਔਰ ਸਤਿਗੁਰੂ ਸਾਹਿਬ ਜੀ ਦੇ ਮੱਥੇ ਵਿੱਚ ਕੁਝ ਦਾਣੇ ਬਰੂਦ ਦੇ ਲੱਗੇ। ਪ੍ਰਿੰਸੀਪਲ ਸਤਬੀਰ ਸਿੰਘ ਨੇ ਲਿਖਿਆ ਕਿ ਚੌਰ ਬਰਦਾਰ ਇੱਕ ਸਿੱਖ ਚੌਰ ਕਰ ਰਿਹਾ ਸੀ, ਉਹ ਮੌਕੇ ਤੇ ਸ਼ਹੀਦ ਵੀ ਹੋ ਗਿਆ ਸੀਗਾ। ਉਹਨਾਂ ਨੇ ਲਿਖਿਆ ਖੋਜ ਕਰਕੇ ਇੱਕ ਸਿੱਖ ਚੌਰ ਕਰਦਾ ਹੋਇਆ ਉਹ ਚੜ੍ਹਾਈ ਕਰ ਗਿਆ ਔਰ ਸਤਿਗੁਰੂ ਜੀ ਦੇ ਮੱਥੇ ਵਿੱਚ ਕੁਝ ਜ਼ਖਮ ਹੋ ਗਏ ਨੇ। ਮਾਤ ਨਾਨਕੀ ਜੀ ਨੇ ਪੱਲਾ ਲਿਆ ਕੇ ਉਸੇ ਵੇਲੇ ਮੱਥੇ ਦਾ ਜ਼ਖਮ ਵਧਾ ਔਰ ਧੀਰ ਮੱਲ ਨੂੰ ਮਾਤ ਨਾਨਕੀ ਨੇ ਬਹੁਤ ਖਰੀਆਂ ਖਰੀਆਂ ਸੁਣਾਈਆਂ। ਇਹ ਧੀਰ ਮੱਲ ਜਿਸ ਮਾਇਆ ਦੇ ਲਾਲਚ ਕਰਕੇ ਇਹ ਪਾਪ ਕਰ ਰਿਹਾ, ਇਸ ਮਾਇਆ ਦੀ ਅਗਨ ਨੇ ਹੀ ਤੈਨੂੰ ਸਾੜ ਦੇਣਾ ਹੈ, ਚੱਲਿਆ ਜਾ, ਕੁਝ ਨਾ ਕੁਝ ਇਨਸਾਨੀਅਤ ਨੂੰ ਪਛਾਣ, ਕੁਝ ਨਾ ਕੁਝ ਗੁਰੂ ਦੀ ਵੱਡ ਵਡੇਰਿਆਂ ਦੀ ਲਾਜ ਨੂੰ ਪਛਾਣ। ਘਰ ਵਿੱਚ ਹੀ ਆ ਕੇ ਗੋਲੀਆਂ ਚਲਾਉਣ ਲੱਗ ਗਿਆ ਹੈ। ਮਾਤ ਨਾਨਕੀ ਨੇ ਝਿੜਕ ਕੇ ਇਹਨੂੰ ਕੱਢਿਆ, ਪਰ ਜੋ ਮੱਖਣ ਸ਼ਾਹ ਲਬਾਣਾ ਸੀ ਉੱਥੇ ਸਾਧ ਸੰਗਤ ਜੀ, ਬਾਬਾ ਬਕਾਲਾ ਸਾਹਿਬ ਵਿਖੇ ਇੱਕ ਛਾਉਣੀ ਸਾਹਿਬ ਸਰੋਵਰ ਹੈ, ਉੱਥੇ ਬਹੁਤ ਬਖਸ਼ਿਸ਼ਾਂ ਹੁੰਦੀਆਂ, ਸ਼ਰਧਾ ਦੇ ਬੇੜੇ ਪਾਰ ਹੁੰਦੇ ਹੈ। ਉਸ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਔਰ ਸ਼ਰਧਾ ਭਾਵਨਾ ਨਾਲ ਯਾਤਰਾ ਕਰਨ ਨਾਲ ਬੜੀਆਂ ਤੰਦਰੁਸਤੀਆਂ ਉੱਥੋਂ ਮਿਲਦੀਆਂ। ਜਿਨ੍ਹਾਂ ਨੂੰ ਮਿਲੀਆਂ ਹੋਣ ਉਹਨਾਂ ਤੇ ਗੱਜ ਵੱਜ ਕੇ ਕਹਿਣਾ ਹੁੰਦਾ ਕਿ ਉੱਥੋਂ ਮਿਲਦੀਆਂ, ਕਿਉਂਕਿ ਉੱਥੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਵੀ ਜਦ ਬਾਬਾ ਬਕਾਲਾ ਸਾਹਿਬ ਵਿਖੇ ਆਉਂਦੇ ਰਹੇ, ਉੱਥੇ ਘੋੜੇ ਬੰਨਦੇ ਰਹੇ, ਨਾਲ ਦੇ ਸਿੰਘ ਉੱਥੇ ਬੈਠਦੇ ਰਹੇ, ਉੱਥੇ ਪੜਾ ਲਾਉਂਦੇ ਰਹੇ। ਉੱਥੇ ਉਸ ਜਗ੍ਹਾ ਦੇ ਉੱਤੇ ਮੱਖਣ ਸ਼ਾਹ ਲਬਾਣੇ ਦੇ ਨਾਲ ਦੀ 500 ਸੰਗਤ ਤੇ ਮੱਖਣ ਸ਼ਾਹ ਲਬਾਣੇ ਨੇ ਉੱਥੇ ਤੰਬੂ ਲਾਏ ਹੋਏ ਸੀ। ਪਿੰਡ ਬਾਬੇ ਬਕਾਲੇ ਵਿੱਚੋਂ ਇੱਕ ਆਦਮੀ ਨਿਕਲਿਆ, ਦੌੜਿਆ ਜਾ ਕੇ ਕਹਿੰਦਾ, ਮੱਖਣ ਸ਼ਾਹ ਦੇਖ ਤੂੰ ਕਿਵੇਂ ਆਰਾਮ ਕਰ ਰਿਹਾ, ਦਿਨੇ ਲੰਮਾ ਪਿਆ ਹੈ, ਜਿਸ ਸਤਿਗੁਰੂ ਨੂੰ ਤੂੰ ਪ੍ਰਗਟ ਕੀਤਾ ਹੈ। ਧੀਰ ਮੱਲ ਨੇ ਆ ਕੇ ਉਹਨਾਂ ਦੇ ਮੱਥੇ ਵਿੱਚ ਗੋਲੀ ਦਾ ਨਿਸ਼ਾਨਾ ਲਾ ਦਿੱਤਾ ਔਰ ਗੁਰੂ ਪਾਤਸ਼ਾਹ ਦੇ ਅੱਗਿਓਂ ਰੇਜੇ ਚਾਦਰਾਂ ਸਭ ਬੰਨ ਬੰਨ ਕੇ ਔਰ ਮਾਇਆ ਵੀ ਸਾਰੀ ਚੁੱਕ ਕੇ ਲੈ ਗਏ ਨੇ। ਇਹ ਮੱਖਣ ਸ਼ਾਹ ਲਬਾਣਾ ਅੱਬੜਵਾਹ ਉੱਠਿਆ, ਨਾਲ ਦੀ ਸੰਗਤ ਵਿੱਚੋਂ ਮਰਦਾਂ ਨੂੰ, ਬੰਦਿਆਂ ਨੂੰ, ਸਿੰਘਾਂ ਨੂੰ ਨਾਲ ਲੈ ਕੇ ਇਹ ਜਦੋਂ ਬਾਬਾ ਬਕਾਲਾ ਵਿੱਚ ਆਇਆ, ਬੂਹਿਆਂ ਦੇ ਅੱਗੇ ਬਾਹਰ ਲੋਕ ਖਲੋਤੇ ਹੈ, ਕਈਆਂ ਨੇ ਉਸ ਗੱਲ ਦੀ ਪੁਸ਼ਟੀ ਕਰ ਦਿੱਤੀ ਕਿ ਸੱਚਮੁੱਚ ਇਵੇਂ ਹੋ ਗਿਆ। ਫਿਰ ਇਹ ਮੱਖਣ ਸ਼ਾਹ ਲਬਾਣਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪੁੱਛਣ ਨਹੀਂ ਗਿਆ, ਪਤਾ ਲੈਣ ਨਹੀਂ ਗਿਆ, ਇਹਨੇ ਪਤਾ ਕੀਤਾ ਕਿ ਧੀਰ ਮੱਲ ਕਿਸ ਘਰ ਵਿੱਚ ਰਹਿੰਦਾ। ਜਦੋਂ ਪਤਾ ਲੱਗਾ ਇਹਨੇ ਆਪਣੇ ਨਾਲ ਦੇ ਸਾਥੀਆਂ ਨੂੰ ਲੈ ਕੇ ਧੀਰ ਮੱਲ ਜਿਸ ਘਰ ਵਿੱਚ ਰਹਿ ਲਿਆ ਉੱਥੇ ਜਾ ਕੇ ਹਮਲਾ ਕਰ ਦਿੱਤਾ ਔਰ ਜਾ ਕੇ ਇਹਨਾਂ ਨੇ ਉਸ ਸ਼ੀਹੇ ਮਸੰਦ ਦੀਆਂ ਮਸ਼ਕਾਂ ਮੰਨ ਲਈਆਂ ਔਰ ਧੀਰ ਮੱਲ ਨੂੰ ਮੱਖਣ ਸ਼ਾਹ ਲਬਾਣਾ ਕਹਿੰਦਾ, ਪੈਰੋਂ ਜੁੱਤੀ ਲਾ ਦੇ, ਖੜਾ ਹੋ ਜਾ, ਜੇ ਕਿਤੇ ਤੂੰ ਗੁਰੂ ਘਰ ਦੀ ਸੰਤਾਨ ਨਾ ਹੁੰਨੋ, ਕਿਉਂਕਿ ਤੂੰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਪੁੱਤਰ ਹੈ, ਬਾਬਾ ਗੁਰਦਿੱਤਾ ਜੀ ਦਾ ਪੁੱਤਰ ਹੈ, ਜੇ ਤੂੰ ਗੁਰੂ ਘਰ ਦੀ ਸੰਤਾਨ ਨਾ ਹੁੰਦਾ ਤੇ ਅੱਜ ਤੈਨੂੰ ਅਸੀਂ ਉਹ ਘਟਨਾ ਕਰਨ ਦੇ ਬਦਲੇ ਦੇ ਵਿੱਚ ਤੈਨੂੰ ਅਸੀਂ ਗੋਲੀ ਮਾਰ ਦੇਣੀ ਸੀ, ਤੈਨੂੰ ਮਾਰ ਦੇਣਾ ਸੀ, ਪਰ ਤੂੰ ਗੁਰੂ ਘਰ ਦਾ ਖੂਨ ਹੈ, ਯਾਦ ਰੱਖ ਅੱਗੇ ਤੋਂ ਇਸ ਤਰ੍ਹਾਂ ਦੀ ਜੇ ਘਟਨਾ ਹੋਈ। ਔਰ ਨਾਲ ਦੇ ਸਾਥੀਆਂ ਨੂੰ ਮੱਖਣ ਸ਼ਾਹ ਲਬਾਣਾ ਕਹਿੰਦਾ, ਜਿੰਨਾ ਸਮਾਨ ਇਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਘਰੋਂ ਚੁੱਕ ਕੇ ਲਿਆਂਦਾ ਸਾਰਾ ਬੰਨੋ ਪੰਡਾਂ ਦੇ ਵਿੱਚ ਵਾਪਸ ਲੈ ਕੇ ਜਾਈਏ। ਔਰ ਉੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੀ, ਮੱਖਣ ਸ਼ਾਹ ਨੇ ਸਿੰਘਾਂ ਨੂੰ ਆਖਿਆ, ਇਹ ਵੀ ਨਾਲ ਹੀ ਲੈ ਲਓ, ਕਮਰ ਕੱਸਾ ਕਰੋ ਔਰ ਇਹਦੇ ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਮਿਲੀ ਹੈ, ਇਹਦੇ ਤੇ ਅਧਿਕਾਰ ਉਹਨਾਂ ਨੂੰ ਹੀ ਹੈ ਕਿ ਉਹਨਾਂ ਦੇ ਪਾਸ ਹੋਣਾ ਚਾਹੀਦਾ। ਔਰ ਕਮਰ ਕੱਸਾ ਲਗਾ ਕੇ ਪੀੜੇ ਸਾਹਿਬ ਦੇ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਲੈ ਆਉਂਦਾ। ਜਦ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਦੇਖਿਆ ਕਿ ਲਿਆ ਕੇ ਮੱਖਣ ਸ਼ਾਹ ਲਬਾਣੇ ਦੇ ਬੰਦਿਆਂ ਨੇ ਖੇਸਾਂ ਦੀਆਂ ਫਲਕਾਰੀਆਂ ਦੀਆਂ ਪੰਡਾਂ ਰੱਖ ਦਿੱਤੀਆਂ, ਮਾਇਆ ਪਾਈ ਲਿਫਾਫਿਆਂ ਵਿੱਚ ਉਹ ਰੱਖ ਦਿੱਤੀ ਹੈ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਆ ਕੇ ਰੱਖ ਦਿੱਤਾ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮੱਖਣ ਸ਼ਾਹ ਨੂੰ ਕੋਲ ਬੁਲਾ ਕੇ ਕਹਿੰਦੇ ਹੈ, ਮੱਖਣ ਸ਼ਾਹ ਤੂੰ ਇੰਨਾ ਕਿਉਂ ਉਦਮ ਕੀਤਾ, ਤੂੰ ਇੰਨੀ ਕਿਉਂ ਕਰਕੇ ਇਹ ਹਰਕਤ ਕੀਤੀ ਹੈ, ਇਹ ਜਿਹੜੀਆਂ ਚੀਜ਼ਾਂ ਤੂੰ ਵਾਪਸ ਲੈ ਕੇ ਆਇਆ ਹੈ, ਕੀ ਤੂੰ ਨਹੀਂ ਜਾਣਦਾ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਕੋਈ ਰੇਜੇ ਫੁਲਕਾਰੀਆਂ ਤੇ ਖੇਸ ਇਕੱਠੇ ਕਰਨ ਲਈ ਕੋਈ ਹੱਟੀ ਨਹੀਂ ਪਾਈ ਹੋਈ, ਇਹ ਤੇ ਸੰਗਤਾਂ ਆਪਣੀ ਕਿਰਤ ਵਿਰਤ ਨੂੰ ਸਫਲਿਆਂ ਕਰਨ ਲਈ ਭੇਟਾ ਕਰਦੀਆਂ ਨੇ, ਤੇ ਜਿਨ੍ਹਾਂ ਨੂੰ ਤ੍ਰਿਸ਼ਨਾ ਹੈ, ਜਿਨ੍ਹਾਂ ਨੂੰ ਤਮੰਨਾ ਹੈ, ਉਹਨਾਂ ਨੂੰ ਰੱਜ ਲੈਣ ਦੇ, ਉਹ ਇਹਨਾਂ ਪਦਾਰਥਾਂ ਨਾਲ ਵੀ ਰੱਜ ਨਹੀਂ ਸਕਦੇ, ਜਾਂ ਵਾਪਸ ਮੋੜ ਕੇ ਆ। ਕਹਿੰਦਾ ਪਾਤਸ਼ਾਹ ਉਹਨਾਂ ਨੇ ਸਾਡੇ ਹੀ ਦਰ ਤੋਂ ਲਿਜਾਈਆਂ ਇੱਥੋਂ ਹੀ। ਪਾਤਸ਼ਾਹ ਕਹਿੰਦੇ ਜੇ ਸਾਡਾ ਸਿੱਖ ਹੈ, ਸਾਡੀਆਂ ਖੁਸ਼ੀਆਂ ਲੈਣੀਆਂ, ਫਿਰ ਸਾਡਾ ਹੁਕਮ ਮੰਨ ਵਾਪਸ ਉਹਦੇ ਘਰ ਛੱਡ ਕੇ ਆ। ਜਦ ਛੱਡਣ ਦੇ ਵਾਸਤੇ ਤੁਰਨ ਲੱਗੇ, ਸਾਰਾ ਸਮਾਨ ਤਾਂ ਚੁਕਾ ਦਿੱਤਾ ਹੈ, ਤੇ ਫਿਰ ਵੀ ਮੱਖਣ ਸ਼ਾਹ ਲਬਾਣਾ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਨਹੀਂ ਦੇ ਕੇ ਆਉਣੇ ਚਾਹੀਦੇ। ਇਹਨੇ ਪਰੇ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ ਨਾਲ ਗੱਲ ਕੀਤੀ ਹੈ। ਕਹਿੰਦਾ ਮਾਤਾ ਜੀ, ਜੇ ਤੁਸੀਂ ਮੇਰੇ ਨਾਲ ਥੋੜੀ ਰਾਏ ਕਰੋ, ਮੇਰੀ ਮਦਦ ਕਰੋ, ਜੇ ਕਿਤੇ ਗੁਰੂ ਜੀ ਮੈਨੂੰ ਝਿੜਕਣ ਲੱਗੇ ਤੇ ਤੁਸੀਂ ਮੇਰੀ ਮਦਦ ਕਰ ਦਿਓ, ਉਸ ਵਕਤ ਆਪਾਂ ਘੱਟੋ ਘੱਟ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾ ਧੀਰ ਮਲ ਨੂੰ ਦੇ ਕੇ ਆਈਏ। ਮਾਤਾ ਜੀ ਨੇ ਹਾਮੀ ਭਰ ਦਿੱਤੀ। ਮਾਤਾ ਜੀ ਕਹਿੰਦੇ ਠੀਕ ਹੈ ਮੱਖਣ ਸ਼ਾਹ, ਤੂੰ ਠੀਕ ਕਹਿਣਾ ਹੈ ਕਿ ਜਿਨ੍ਹਾਂ ਕੋਲ ਗੁਰਤਾ ਗੱਦੀ ਹੈ ਉਹਨਾਂ ਦੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖ ਲਿਆ ਗਿਆ ਔਰ ਬਾਕੀ ਸਮਾਨ ਸਤਿਗੁਰਾਂ ਨੇ ਵਾਪਸ ਕਰਵਾ ਦਿੱਤਾ ਹੈ। ਮਹਾਰਾਜ ਪਾਤਸ਼ਾਹ ਜੀ ਘੋੜੇ ਤੇ ਚੜ ਕੇ ਸ਼ਾਮ ਨੂੰ ਬਾਬਾ ਬਕਾਲਾ ਸਾਹਿਬ ਤੋਂ ਬਾਹਰ ਨਿਕਲੇ, ਜਦ ਵਾਪਸ ਆਏ ਤੇ ਆਉਂਦਿਆਂ ਨੂੰ ਇਹਨਾਂ ਵੈਰੀਆਂ ਨੇ ਫਿਰ ਬੰਦੂਕ ਦੀਆਂ ਗੋਲੀਆਂ ਦੇ ਫੈਰ ਕੀਤੇ। ਮਹਾਰਾਜ ਪਾਤਸ਼ਾਹ ਨੇ ਬਚਨ ਕੀਤੇ, ਭਲੋ ਧੀਰ ਮਲ ਭਲੋ ਰੇ, ਭਲੋ ਧੀਰ ਮਲ ਧੀਰ। ਬਹੁਤ ਵਾਰ ਸਤਿਗੁਰਾਂ ਨੇ ਬਚਨ ਕਰਦਿਆਂ ਕਰਦਿਆਂ ਮਹਾਰਾਜ ਆ ਗਏ। ਪਾਤਸ਼ਾਹ ਨੇ ਕਿਹਾ ਸਾਡਾ ਇਹ ਫਰਜ਼ ਨਹੀਂ ਬਣਦਾ ਕਿ ਘਰ ਦੇ ਵਿੱਚ ਹੀ ਖਾਨਾ ਜੰਗੀ ਜਿਹੜੀ ਹੈ ਉਹਨੂੰ ਸ਼ੁਰੂ ਕਰ ਦਿੱਤਾ ਜਾਏ, ਤੇਰਾ ਭਲਾ ਹੋਵੇ, ਤੇਰਾ ਭਲਾ ਹੋਵੇ, ਤੇਰਾ ਭਲਾ ਹੋਵੇ। ਪਾਤਸ਼ਾਹ ਨੇ 3-4 ਵਾਰ ਬਚਨ ਕਰਕੇ ਪਾਤਸ਼ਾਹ ਜੀ ਆ ਗਏ। ਸਤਿਗੁਰਾਂ ਨੇ ਵਿਚਾਰਿਆ ਕਿ ਸਾਨੂੰ ਹੁਣ ਜੋ ਜ਼ਿੰਮੇਵਾਰੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਇਹ ਮਹਾਨ ਗੁਰਤਾ ਗੱਦੀ ਦੀਆਂ ਮਿਲੀਆਂ ਨੇ, ਇਹ ਨਿਭਾਉਣ ਵਾਸਤੇ ਸਾਨੂੰ ਇੱਥੋਂ ਈਰਖਾ ਵਾਲੇ ਮਾਹੌਲ ਵਿੱਚੋਂ ਚਲੇ ਜਾਣਾ ਚਾਹੀਦਾ। ਔਰ ਪਾਤਸ਼ਾਹ ਨੇ ਕਿਹਾ ਮੱਖਣ ਸ਼ਾਹ, ਜੇ ਤੂੰ ਆਪਣੇ ਵਤਨਾਂ ਨੂੰ ਜਾਣਾ ਚਾਹੁੰਦਾ ਹੈ ਤੇ ਤੈਨੂੰ ਖੁਸ਼ੀਆਂ ਹਨ ਅਤੇ ਤੂੰ ਕਦੇ ਕਦੇ ਜਦ ਮੌਕਾ ਲੱਗੇ ਸਾਨੂੰ ਆ ਕੇ ਮਿਲ ਜਾਇਆ ਕਰ। ਕਹਿੰਦਾ ਪਾਤਸ਼ਾਹ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਕੇ ਜਾਣਾ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਅਸੀਂ ਨਹੀਂ ਜਾਣਾ ਸੀ, ਚੱਲ ਇਕੱਠੇ ਚੱਲਦੇ ਹਾਂ। ਬਾਬਾ ਬਕਾਲਾ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਨੇ। ਅੱਗਿਓਂ ਪਿਰਥੀ ਚੰਦ ਦਾ ਪੁੱਤਰ ਹਰਜੀ, ਇਹਦਾ ਉਹਨਾਂ ਦਿਨਾਂ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਉੱਪਰ ਕੰਟਰੋਲ ਸੀ, ਇਹਦਾ ਕਬਜ਼ਾ ਸੀ। ਇਹਨੂੰ ਪਤਾ ਜਦ ਲੱਗਾ, ਇਹਨੇ ਦਰਸ਼ਨੀ ਡਿਉੜੀ ਵਾਲਾ ਮੁੱਖ ਦਰਵਾਜ਼ਾ ਬੰਦ ਕਰਵਾ ਦਿੱਤਾ ਹੈ, ਅੰਦਰੋਂ ਕੀਰਤਨ ਬੰਦ ਕਰਵਾ ਦਿੱਤਾ ਹੈ, ਤਾਲੇ ਲਾ ਕੇ ਚਾਬੀਆਂ ਲਗਾ ਲਈਆਂ ਨੇ। ਸਰੋਵਰ ਦੇ ਆਲੇ ਦੁਆਲੇ ਕੋਈ ਦੀਵਾਰ ਨਹੀਂ ਸੀ, ਸਰੋਵਰ ਤੱਕ ਆਉਣ ਜਾਣ ਦੀ ਖੁੱਲ੍ਹ ਸੀ। ਦਰਸ਼ਨੀ ਡਿਉੜੀ ਦਾ ਦਰਵਾਜ਼ਾ ਇਸਨੇ ਬੰਦ ਕਰਵਾ ਦਿੱਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਜਿੱਥੇ ਹੁਣ ਥੜਾ ਸਾਹਿਬ ਅਸਥਾਨ ਹੈ ਉੱਥੇ ਬੇਰੀ ਸੀ, ਉਹ ਬੇਰੀ ਦੇ ਥੱਲੇ ਥੜਾ ਬਣਿਆ ਹੋਇਆ ਸੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਉਸ ਜਗ੍ਹਾ ਤੇ ਬਿਰਾਜਮਾਨ ਹੋ ਗਏ ਔਰ ਸਰੋਵਰ ਵਿੱਚੋਂ ਇਸ਼ਨਾਨ ਕੀਤਾ। ਉੱਥੇ ਕੁਝ ਸੰਗਤਾਂ ਇਕੱਠੀਆਂ ਹੋਈਆਂ। ਮਹਾਰਾਜ ਪਾਤਸ਼ਾਹ ਨੇ ਕਿਹਾ ਗੁਰੂ ਪਿਆਰਿਓ, ਸ੍ਰੀ ਹਰਿਮੰਦਰ ਸਾਹਿਬ ਤੋਂ ਕਦੇ ਨਾ ਮੁੱਖ ਮੋੜਿਓ, ਚਾਹੇ ਇੱਥੇ ਕਿਸੇ ਤਰ੍ਹਾਂ ਦਾ ਵੀ ਪ੍ਰਬੰਧ ਆ ਜਾਵੇ, ਪਰ ਤੁਸੀਂ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਹਮੇਸ਼ਾ ਵਾਸਤੇ ਜੁੜੇ ਰਹਿਣਾ ਹੈ। ਸਤਿਗੁਰੂ ਪਾਤਸ਼ਾਹ ਜੀ ਪਿੰਡ ਵੱਲੇ ਵਿਖੇ ਆ ਗਏ। ਉੱਥੇ ਇਤਿਹਾਸ ਆਉਂਦਾ, ਇੱਕ ਹਰੋ ਮਾਤਾ ਹਰੋ ਨਾਮ ਦੀ ਬੀਬੀ ਸੀ, ਉਹਨਾਂ ਦੇ ਗ੍ਰਹਿ ਵਿਖੇ ਸਤਿਗੁਰੂ ਪਾਤਸ਼ਾਹ ਜੀ ਜਦ ਬਿਰਾਜੇ ਹੈ, ਬੇਅੰਤ ਸੰਗਤਾਂ ਆਈਆਂ ਨੇ, ਸੇਵਾ ਉਸ ਪਰਿਵਾਰ ਨੇ ਸਤਿਗੁਰਾਂ ਦੀ ਬੜੀ ਕੀਤੀ ਹੈ। ਇੱਧਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਗੱਲ ਫੈਲ ਗਈ ਭਈ ਨਾਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਆਏ ਸੀ ਤੇ ਮਸੰਦਾਂ ਨੇ, ਮੌਕੇ ਦੇ ਪ੍ਰਬੰਧਕਾਂ ਨੇ ਹਰਿਮੰਦਰ ਸਾਹਿਬ ਨਹੀਂ ਜਾਣ ਦਿੱਤਾ, ਦਰਵਾਜੇ ਬੰਦ ਕਰ ਦਿੱਤੇ। ਦੇਖੋ ਇਤਿਹਾਸ ਵਿੱਚੋਂ ਹੀ ਸਾਨੂੰ ਬਹੁਤ ਸਾਰੀਆਂ ਮਹੱਤਵਪੂਰਨ ਗੱਲਾਂ ਦਾ ਪਤਾ ਲੱਗਦਾ। ਆ ਕਈ ਵਾਰ ਨਾਸਤਿਕ ਇਨਸਾਨ ਵੇਖੋ ਬੀਬੀਆਂ ਦੇ ਉੱਤੇ ਇਸ ਗੱਲ ਦਾ ਇਲਜ਼ਾਮ ਲਾ ਦਿੰਦੇ ਭਈ ਇਹ ਬੜੀ ਸ਼ਰਧਾ ਵਿਖਾਉਂਦੀਆਂ, ਜਾਂ ਇਹ ਗੁਰੂ ਨੂੰ ਬੜਾ ਪੂਜਦੀਆਂ, ਜਾਂ ਇਹ ਸਾਧੂਆਂ ਸੰਤਾਂ ਦੀ ਬੜੀ ਸੇਵਾ ਕਰਦੀਆਂ। ਯਾਦ ਰਹੇ ਜਦੋਂ ਕਿਤੇ ਐਸਾ ਬੇੜਾ ਡੋਲਣ ਲੱਗਦਾ ਹੈ ਤੇ ਸਿੱਖ ਧਰਮ ਦੇ ਇਤਿਹਾਸ ਵਿੱਚ ਆਉਂਦਾ ਹੈ, ਬੀਬੀਆਂ ਨੇ ਡਟ ਕੇ ਔਰ ਸ਼ਰਧਾ ਵਿਖਾ ਕੇ ਤੇ ਸਤਿਗੁਰਾਂ ਨੂੰ ਰਿਝਾਇਆ ਹੈ ਤੇ ਆਪਣਿਆਂ ਮਰਦਾਂ ਪਰਿਵਾਰਾਂ ਨੂੰ ਸਰਾਫ ਤੋਂ ਬਚਾਇਆ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਬੀਬੀਆਂ ਨੂੰ ਹੀ ਪਤਾ ਲੱਗਾ ਹੈ, ਉਹ ਬੀਬੀਆਂ ਇਕੱਠੀਆਂ ਹੋ ਕੇ ਦੌੜੀਆਂ, ਕਹਿੰਦੀਆਂ ਸੱਚਾ ਸਤਿਗੁਰੂ ਸਾਨੂੰ ਨਾ ਕਿਤੇ ਅੰਮ੍ਰਿਤਸਰ ਦੇ ਵਾਸੀਆਂ ਨੂੰ ਕੋਈ ਸਰਾਫ ਮਿਲ ਜਾਏ, ਇੱਥੋਂ ਘੱਟੋ ਘੱਟ 7-8 ਕਿਲੋਮੀਟਰ ਦਾ ਪਿੰਡ ਹੈ। ਔਰ ਬੀਬੀਆਂ ਵੱਲੇ ਪਹੁੰਚੀਆਂ ਨੇ, ਉੱਥੇ ਜਾ ਕੇ ਆਪਣੇ ਘਰੋਂ ਤਿਲ ਫੁੱਲ ਲਿਜਾਂਦਾ ਲਿਜਾਇਆ ਹੋਇਆ ਭੇਟਾਵਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਅੱਗੇ ਭੇਟਾ ਕੀਤੀਆਂ ਨੇ, ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਉਹਨਾਂ ਦੇ ਦਿਲਾਂ ਦੀ ਭਾਵਨਾ ਨੂੰ ਜਾਣ ਗਏ, ਤੇ ਮਹਾਰਾਜ ਪਾਤਸ਼ਾਹ ਨੇ ਬਚਨ ਕੀਤਾ। ਪਾਤਸ਼ਾਹ ਨੇ ਕਿਹਾ ਮਾਈਆਂ ਰੱਬ ਰਜਾਈਆਂ ਚਰਨੀ ਲਾਈਆਂ, ਪਾਤਸ਼ਾਹ ਨੇ ਕਿਹਾ ਸੀ ਬਖਸ਼ ਲਈਆਂ ਨੇ, ਤੁਹਾਨੂੰ ਰੱਬ ਨੇ ਦਾਤਾਂ ਦੇ ਕੇ ਰਜਾਉਣਾ ਹੈ। ਤੇ ਜਦ ਮੱਖਣ ਸ਼ਾਹ ਨੇ ਪਿੱਛੋਂ ਗਾਈਡ ਕੀਤਾ, ਉੱਥੇ ਜਿਹੜੇ ਮਸੰਦ ਕੁਝ ਮਿਲੇ, ਭਈ ਤੁਸੀਂ ਤੇ ਆਪਣੇ ਵਾਸਤੇ ਸਵਰਗਾਂ ਦੇ ਦਰਵਾਜ਼ੇ ਬੰਦ ਕਰਕੇ ਨਰਕਾਂ ਦੇ ਦਰਵਾਜ਼ੇ ਖੋਲ ਲਏ ਆ, ਜੋ ਗੁਰੂ ਨਾਲ ਮੱਥਾ ਲਾ ਲਿਆ, ਇਹ ਵੀ ਕੁਝ ਮਸੰਦ ਜਿਹੜੇ ਨੇ ਇਹ ਪਿੱਛੇ ਗਏ ਨੇ। ਮਹਾਰਾਜ ਸਾਹਿਬ ਨੇ ਉੱਥੇ ਇੱਕ ਬਚਨ ਕੀਤਾ, ਪਾਤਸ਼ਾਹ ਨੇ ਕਿਹਾ ਅੰਮ੍ਰਿਤਸਰ ਸ਼ਹਿਰ ਦਾ ਨਾਂ ਬਾਅਦ ਵਿੱਚ ਪਿਆ ਏ। ਮਹਾਰਾਜ ਨੇ ਕਿਹਾ ਤਾਂ ਅੰਮ੍ਰਿਤਸਰ ਉਹ ਸਰੋਵਰ ਹੈ ਜੋ ਅੰਮ੍ਰਿਤ ਦਾ ਕੁੰਟ ਹੈ, ਔਰ ਉੱਥੇ ਦਾ ਪ੍ਰਬੰਧਕ ਜੋ ਹੋਵੇ ਉਸ ਦੇ ਮਨ ਵਿੱਚ ਸਾੜਾ ਈਰਖਾ ਤੇ ਇਸ ਤਰ੍ਹਾਂ ਦੀ ਐਨੀ ਤ੍ਰਿਸ਼ਨਾ ਚਾਹੀਦੀ ਨਹੀਂ, ਇਸ ਵਾਸਤੇ ਯੋਗਤਾ ਨਹੀਂ ਹੈ ਤੁਹਾਡੀ ਉੱਥੇ ਦੇ ਪ੍ਰਬੰਧਕ ਲੱਗਣ, ਉੱਥੇ ਦੇ ਮਸੰਦ ਬਣਨ ਦੀ। ਮਹਾਰਾਜ ਨੇ ਜੋ ਫਿਰ ਬਚਨ ਕੀਤੇ ਕਿ ਨਹਿ ਮਸੰਦ ਤੁਮ ਅੰਮ੍ਰਿਤਸਰੀਏ ਕ੍ਰਿਸ਼ਨਾ ਅਗਨ ਤੇ ਅੰਦਰ ਸੜੀਏ, ਇਹਦਾ ਭਾਵ ਇਹ ਨਹੀਂ ਸੀ ਕਿ ਅੰਮ੍ਰਿਤਸਰ ਦੇ ਵਾਸੀਆਂ ਨੂੰ ਸਰਾਫ ਦਿੱਤਾ। ਮਹਾਰਾਜ ਨੇ ਕਿਹਾ ਨਹੀਂ, ਅੰਮ੍ਰਿਤ ਸਰੋਵਰ ਇਤਨਾ ਪਵਿੱਤਰ ਹੈ, ਉੱਥੇ ਦਾ ਸੇਵਾਦਾਰ ਇਸ ਤਰ੍ਹਾਂ ਤ੍ਰਿਸ਼ਨਾ ਦੀ ਅਗਨ ਵਿੱਚ ਸੜਿਆ ਨਹੀਂ ਚਾਹੀਦਾ, ਇਸ ਵਾਸਤੇ ਤੁਹਾਡੀ ਯੋਗਤਾ ਨਹੀਂ ਹੈ, ਤੁਸੀਂ ਨਹੀਂ ਚਾਹੀਦੇ, ਸਾਡੇ ਵੱਲੋਂ ਤੁਸੀਂ ਕੋਈ ਮੁਕਰਰ ਕੀਤੇ ਹੋਏ ਪ੍ਰਬੰਧਕ ਨਹੀਂ। ਨਹਿ ਮਸੰਦ ਤੁਮ ਅੰਮ੍ਰਿਤ ਸਰੀਏ ਤ੍ਰਿਸ਼ਨਾ ਅਗਨ ਤੇ ਅੰਦਰ ਸੜੀਏ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਇੱਥੋਂ ਮੱਖਣ ਸ਼ਾਹ ਲਬਾਣੇ ਨੂੰ ਅਲਵਿਦਾ ਕੀਤਾ ਹੈ, ਖੁਸ਼ੀਆਂ ਬਖਸ਼ੀਆਂ ਨੇ। ਆਪ ਮਹਾਰਾਜ ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚ ਕੇ ਸਤਿਗੁਰਾਂ ਨੇ ਪਰਿਵਾਰ ਨੂੰ ਆਖਿਆ ਕਿ ਕੋਈ ਲੋੜੀਂਦੀ ਜਾਂ ਵਸਤੂ ਜਿਸ ਦੀ ਜ਼ਿਆਦਾ ਜ਼ਰੂਰਤ ਹੈ ਉਹ ਲੈ ਲਓ, ਬਾਕੀ ਸਮਾਨ ਵੀ ਇੱਥੇ ਪਿਆ ਰਹਿਣ ਦਿਓ, ਆਪਾਂ ਬਾਬਾ ਬਕਾਲਾ ਸਾਹਿਬ ਹੁਣ ਛੱਡ ਜਾਣਾ ਹੈ, ਆਪਾਂ ਕੀਰਤਪੁਰ ਸਾਹਿਬ ਚਲੇ ਜਾਣਾ। ਸਤਿਗੁਰੂ ਜੀ ਆਪ ਘੋੜੇ ਤੇ ਚੜ੍ਹ ਕੇ ਬਾਕੀ ਪਰਿਵਾਰ ਦੇ ਆਉਣ ਤੋਂ ਸਮਾਨ ਦੇ ਆਉਣ ਤੋਂ ਪਹਿਲਾਂ ਹੀ ਬਿਆਸ ਦਰਿਆ ਦੇ ਕਿਨਾਰੇ ਤੇ ਜਾ ਪਹੁੰਚੇ। ਬੇੜੀਆਂ ਦੇ ਪੁਲ ਸਨ ਔਰ ਪਾਰ ਲੰਘਾਵਣ ਵਾਲੇ ਜਿਹੜੇ ਸਨ ਕੁਝ ਮਿੰਟ ਕਈ ਵਾਰੀ ਵੇਟ ਕਰਨੀ ਪੈਂਦੀ ਸੀ। ਸਤਿਗੁਰੂ ਪਾਤਸ਼ਾਹ ਦੇ ਪਿੱਛੇ ਪਿੱਛੇ ਜਦੋਂ ਸਮਾਨ ਆਇਆ, ਪਰਿਵਾਰ ਆਇਆ, ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਆਇਆ। ਸਾਧ ਸੰਗਤ ਜੀ ਜਦੋਂ ਤੁਸੀਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਜੇ, ਬਿਆਸ ਦਰਿਆ ਪਾਰ ਕਰਦੇ ਜੇ ਅੰਮ੍ਰਿਤਸਰ ਵੱਲ ਨੂੰ ਆਪਣਾ ਫੇਸ ਹੋਵੇ, ਬਿਆਸ ਦਰਿਆ ਪਾਰ ਕਰਕੇ ਖੱਬੇ ਪਾਸੇ ਇੱਕ ਗੁਰਦੁਆਰਾ ਸਾਹਿਬ ਹੈ, ਉਹਦਾ ਨਾਮ ਹੈ ਗੁਰਦੁਆਰਾ ਅਮਾਨਤਸਰ ਸਾਹਿਬ। ਬਾਬਾ ਕੀਰਤਨ ਸਿੰਘ ਸਾਹਿਬ, ਬਾਬਾ ਬਕਾਲਾ ਵਾਲਿਆਂ ਨੇ ਮੁਖੀ ਤਰਨਾ ਦਲ, ਉਹਨਾਂ ਨੇ ਉਹ ਅਸਥਾਨ ਦੀ ਸੇਵਾ ਕਰਵਾਈ ਹੈ, ਬਣਵਾਇਆ ਹੈ। ਉਸ ਜਗ੍ਹਾ ਤੇ ਕਿਨਾਰੇ ਤੇ ਖੜਿਆਂ ਜਦ ਗੁਰੂ ਤੇਗ ਬਹਾਦਰ ਸਾਹਿਬ ਨੇ ਬਾਕੀ ਸਮਾਨ ਦੇ ਨਾਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਆਂਦਾ ਹੋਇਆ ਵੀ ਦੇਖਿਆ, ਪਾਤਸ਼ਾਹ ਨੇ ਕਿਹਾ ਅਸੀਂ ਤਾਂ ਕਿਹਾ ਸੀ ਧੀਰਮੱਲ ਨੂੰ ਦੇ ਦਿਓ। ਪਰਿਵਾਰ ਨੇ ਆਖਿਆ ਜੀ ਮਾਤਾ ਜੀ ਨੇ ਤੇ ਮੱਖਣ ਸ਼ਾਹ ਲਬਾਣੇ ਨੇ ਰੱਖਿਆ। ਮਹਾਰਾਜ ਪਾਤਸ਼ਾਹ ਕਹਿੰਦੇ ਨਹੀਂ, ਇਉਂ ਇਹ ਬਾਣੀ ਦਾ ਭੰਡਾਰ ਜੇ ਕੋਈ ਦੁਸ਼ਮਣ ਵੀ ਆਪਣੇ ਕੋਲ ਰੱਖ ਕੇ ਪੜ੍ਹਨੀ ਚਾਹੁੰਦਾ ਹੈ ਤੇ ਉਹਦਾ ਉਹਨੂੰ ਪੜ੍ਹਨ ਦੇਣੀ ਚਾਹੀਦੀ ਹੈ, ਇਹ ਬਾਣੀ ਪੜ੍ਹ ਕੇ ਹੀ ਉਸ ਦੇ ਅੰਦਰ ਨਿਮਰਤਾ ਆਏਗੀ ਤੇ ਗਿਆਨ ਆਵੇਗਾ। ਜੇ ਧੀਰਮੱਲ ਆਪਣੇ ਕੋਲ ਰੱਖਣਾ ਚਾਹੁੰਦਾ ਸੀ ਰੱਖ ਲੈਣ ਦੇਣਾ ਸੀ, ਹੁਣ ਵੀ ਆਪਾਂ ਉਹਨੂੰ ਪਹੁੰਚਾ ਦੇਣਾ। ਦੇਖੋ ਇਤਿਹਾਸ ਵਿੱਚ ਬੜੀ ਅਹਿਮੀਅਤ ਵਾਲੀ ਇਹ ਘਟਨਾ ਹੋਈ। ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉੱਪਰ ਰੁਮਾਲੇ ਪਾ ਕਰਕੇ, ਪੀੜਾ ਸਾਹਿਬ ਦੇ ਉੱਪਰ ਕਮਰਕੱਸਾ ਲਗਾ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਬਿਆਸ ਦਰਿਆ ਨਾਲ ਗੱਲ ਕੀਤੀ ਕਿ ਤੇਰੇ ਕੋਲ ਅਮਾਨਤ ਰੱਖ ਕੇ ਚੱਲੇ ਹੈ, ਧੀਰਮੱਲ ਆਏਗਾ ਅਰਦਾਸ ਕਰੇਗਾ, ਜਦੋਂ ਅਰਦਾਸ ਕਰੇਗਾ ਫਿਰ ਉਹਨੂੰ ਦੇ ਦੇਣਾ, ਜੇ ਨਹੀਂ ਅਰਦਾਸ ਕਰੇਗਾ ਨਾ ਦੇਣਾ। ਸਤਿਗੁਰਾਂ ਨੇ ਇਤਿਹਾਸ ਵਿੱਚ ਇਉਂ ਲਿਖਿਆ ਮਿਲਦਾ ਕਿ ਪੀੜਾ ਸਾਹਿਬ ਦੇ ਸਮੇਤ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਲ ਦੇ ਵਿੱਚ ਡਬੋ ਦਿੱਤਾ ਔਰ ਬਿਆਸ ਦਰਿਆ ਦੇ ਕੋਲ ਅਮਾਨਤ ਰੱਖ ਦਿੱਤਾ। ਇੱਕ ਆਦਮੀ ਜਾ ਰਿਹਾ ਕਰਤਾਰਪੁਰ ਨੂੰ, ਉਹਦੇ ਹੱਥ ਸੁਨੇਹਾ ਭੇਜਿਆ ਕਿ ਜਾ ਕੇ ਧੀਰਮੱਲ ਨੂੰ ਕਹਿਣਾ ਕਿ ਆ ਕੇ ਅਰਦਾਸ ਕਰਕੇ ਦਰਿਆ ਵਿੱਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਲਵੇ। ਉਹ ਧੀਰਮੱਲ ਨੇ ਉਸ ਆਦਮੀ ਨੂੰ ਵੀ ਨਾਲ ਹੀ ਲਿਆਂਦਾ, ਹੋਰ ਵੀ ਮਲਾਹ ਲਿਆਂਦੇ ਨੇ, ਟੋਭੇ ਲਿਆਂਦੇ ਨੇ, ਆ ਕੇ ਅਰਦਾਸ ਕਰਦਾ ਪਰ ਬੇਈਮਾਨੀ ਨਾਲ ਅਰਦਾਸ ਕਰਦਾ। ਅਰਦਾਸ ਕਰਦਾ ਸਿਰਫ ਤੇ ਸਿਰਫ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੱਕ। ਉਸ ਤੋਂ ਬਾਅਦ ਕਹਿੰਦਾ ਨਾ ਮੈਂ ਸਤਵੇਂ ਸਤਿਗੁਰਾਂ ਨੂੰ, ਨਾ ਅੱਠਵੇਂ, ਨਾ ਨਾਵੇਂ, ਉਹਨਾਂ ਨੂੰ ਮੈਂ ਮੰਨਦਾ ਨਹੀਂ। ਜਦੋਂ ਅਰਦਾਸ ਬੇਈਮਾਨੀ ਨਾਲ ਕਰਦਾ ਤੇ ਮਹਾਰਾਜ ਦਾ ਸਰੂਪ ਨਹੀਂ ਲੱਭ ਰਿਹਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਦਰਿਆ ਦਾ ਪਤ ਪਤ ਫੋਲਿਆ ਪਰ ਨਹੀਂ ਪਤਾ ਲੱਗਾ ਇੱਕ ਕਿਸੇ ਨੇਕ ਇਰਾਦੇ ਵਾਲੇ ਨੇ ਰਾਏ ਦਿੱਤੀ ਹੈ ਕਿ ਹੇ ਧੀਰਮਲ ਇੱਕ ਮੇਰੀ ਸਲਾਹ ਹੈ ਕਿ ਅਰਦਾਸ ਕਰਨ ਲਈ ਗੁਰੂ ਜੀ ਕਹਿ ਗਏ ਸਨ ਤੇ ਕਿਤੇ ਨੇਕ ਦਿਲ ਦੇ ਨਾਲ ਇੱਕ ਵਾਰ ਅਰਦਾਸ ਤਾਂ ਕਰ ਨੌਵੇਂ ਸਤਿਗੁਰਾਂ ਤੱਕ, ਫਿਰ ਸ਼ਾਇਦ ਮਿਲ ਜਾਏ। ਫਿਰ ਇਹਨੇ ਸੱਚਮੁੱਚ ਹੀ ਛੇਵੇਂ ਪਾਤਸ਼ਾਹ ਤੋਂ ਅੱਗੇ ਸੱਤਵੇਂ ਅੱਠਵੇਂ ਤੇ ਨਾਵੇਂ ਸਤਿਗੁਰਾਂ ਤੱਕ ਨਾਮ ਲੈ ਕੇ ਜਦ ਅਰਦਾਸ ਕੀਤੀ ਹੈ, ਇਤਿਹਾਸ ਵਿੱਚ ਆਉਂਦਾ ਕਿ ਪੀੜਾ ਸਾਹਿਬ ਤਰ ਕੇ ਉੱਪਰ ਆ ਗਿਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇਹਨੇ ਪ੍ਰਾਪਤ ਕਰ ਲਿਆ, ਆਪਣੇ ਕੋਲ ਕਰਤਾਰਪੁਰ ਲੈ ਗਿਆ। ਦੱਸਦੇ ਨੇ ਕਿ ਰਮਾਲੇ ਤਾਂ ਗਿੱਲੇ ਹੋਏ ਸੀ ਔਰ ਸਤਿਗੁਰਾਂ ਦੇ ਪੱਤਰੇ ਵੀ ਆਲੇ ਦੁਆਲਿਓਂ ਸਿੱਲੇ ਹੋਏ ਸੀ, ਪਰ ਜਿੱਥੋਂ ਗੁਰਬਾਣੀ ਦੀਆਂ ਪੰਕਤੀਆਂ ਲਿਖਣੀਆਂ ਸ਼ੁਰੂ ਹੁੰਦੀਆਂ ਉੱਥੋਂ ਤੱਕ ਬਿਲਕੁਲ ਸੁੱਕੀ ਜਗ੍ਹਾ ਸੀ। ਔਰ ਉਸ ਰੂਪ ਦੇ ਅੱਜ ਵੀ ਦਰਸ਼ਨ ਕਰੀਏ, ਉਹਦੇ ਹਾਸ਼ੀਏ ਤੋਂ ਬਾਰ ਬਾਰ ਜੋ ਪੱਤਰੇ ਨੇ ਉਹ ਨਵੇਂ ਲਾਏ ਹੋਏ ਨੇ, ਅੰਦਰ ਗੁਰਬਾਣੀ ਦੀਆਂ ਪੰਕਤੀਆਂ ਵਾਲੇ ਸਾਰੇ ਪੱਤਰੇ ਉਹੀ ਨੇ ਜੋ ਭਾਈ ਗੁਰਦਾਸ ਸਾਹਿਬ ਨੇ ਰਾਮਸਰ ਸਾਹਿਬ ਲਿਖੇ ਸਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਪਹੁੰਚ ਗਏ ਨੇ, ਉੱਥੇ ਸਤਿਗੁਰਾਂ ਦਾ ਪਰਿਵਾਰ ਮਿਲਿਆ ਹੈ, ਵੱਡੇ ਭਾਈ ਸੂਰਜਮੱਲ ਜੀ ਮਿਲੇ ਨੇ, ਪਰਿਵਾਰ ਔਰ ਸੰਗਤਾਂ ਮਿਲੀਆਂ ਨੇ। ਹੁਣ ਉੱਥੋਂ ਮਹਾਰਾਜ ਪਾਤਸ਼ਾਹ ਜੀ ਨੇ, ਜਿਵੇਂ ਆਪਾਂ ਗੁਰੂ ਨਾਨਕ ਪਾਤਸ਼ਾਹ ਦਾ ਦਿਹਾੜਾ ਮਨਾ ਕੇ ਪਿਛਲੇ ਦਿਨੀ ਆਪਾਂ ਇਹ ਪੜ੍ਹਿਆ ਕਿ ਗੁਰੂ ਨਾਨਕ ਸਾਹਿਬ ਨੇ ਵੀ ਜਦ ਸੰਸਾਰ ਦਾ ਭਲਾ ਕਰਨ ਲਈ ਤੁਰਨਾ ਸੀ ਤਾਂ ਦਿਵ ਦ੍ਰਿਸ਼ਟੀ ਦੇ ਨਾਲ ਨੇਤਰ ਬੰਦ ਕਰਕੇ ਦੇਖਿਆ ਕਿ ਹੁਣ ਆਉਣ ਵਾਲਾ ਸਮਾਂ ਕੀ ਮੰਗ ਕਰ ਰਿਹਾ, ਤੇ ਮਹਾਰਾਜ ਨੇ ਦੇਖਿਆ ਕਿ ਬਾਬਾ ਦੇਖਿਆ ਧਿਆਨ ਧਰ ਜਲ ਦੀ ਸਭ ਪ੍ਰਿਥਵੀ ਦੇ ਸਿਆਈ, ਤਾਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਹੁਣ ਕੀਰਤਪੁਰ ਸਾਹਿਬ ਤੋਂ ਦਿਵ ਦ੍ਰਿਸ਼ਟੀ ਦੇ ਨਾਲ ਆਉਣ ਵਾਲੇ ਸਮੇਂ ਵੱਲ ਤੱਕਿਆ ਹੈ। ਤਾਂ ਮਹਾਰਾਜ ਨੇ ਵਿਚਾਰਿਆ ਹੈ ਕਿ ਇਸ ਭਾਰਤ ਦੇ ਵਿੱਚ ਔਰੰਗਜ਼ੇਬ ਬਾਦਸ਼ਾਹ ਦਾ ਤਵਸੁਭ ਭਰਿਆ ਸੂਰਜ ਬਹੁਤ ਗਰਮ ਕਿਰਨਾਂ ਛੱਡ ਰਿਹਾ, ਆਉਣ ਵਾਲੇ ਸਮੇਂ ਦੇ ਅੰਦਰ ਭਾਰਤ ਵਾਸੀਆਂ ਦੀ ਮਦਦ ਕਰਨ ਦੇ ਵਾਸਤੇ ਸਾਨੂੰ ਇੱਕ ਬਹੁਤ ਪਹਾੜੀਆਂ ਨਾਲ ਆਲੇ ਦੁਆਲਿਓਂ ਘਿਰੇ ਹੋਏ ਅਸਥਾਨ ਦੀ ਲੋੜ ਹੈ, ਜਿੱਥੇ ਕਿਲੇ ਬਣ ਸਕਣ, ਜਿੱਥੇ ਜੰਗ ਜਿਹੜੇ ਨੇ ਉਹ ਵੈਰੀ ਦੇ ਨਾਲ ਕੀਤੇ ਜਾ ਸਕਣ। ਸਤਿਗੁਰਾਂ ਨੇ ਫੁਰਨਾ ਬਣਾ ਲਿਆ ਕਿ ਕੀਰਤਪੁਰ ਨਹੀਂ ਬਲਕਿ ਇੱਕ ਨਵਾਂ ਸ਼ਹਿਰ ਅਸੀਂ ਵਸਾਵਾਂਗੇ। ਸਬੱਬ ਐਸਾ ਬਣਿਆ, ਉਸੇ ਦਿਨ ਉਹਨਾਂ ਹੀ ਦਿਨਾਂ ਵਿੱਚ ਸੁਨੇਹਾ ਆ ਗਿਆ, ਕਹਿਲੂਰ ਰਿਆਸਤ ਜਿਸਦਾ ਰਾਜਾ ਤਾਰਾ ਚੰਦ, ਜਿਹਨੂੰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਗਵਾਲੀਅਰ ਦੇ ਕਿਲੇ ਚੋਂ ਛਡਾਇਆ ਸੀ, ਇਸ ਦਾ ਅੱਗੇ ਪੁੱਤਰ ਸੀਗਾ ਦੀਪ ਚੰਦ ਔਰ ਨੌ ਸੀ ਚੰਪਾ ਰਾਣੀ। ਇਹ ਦੀਪ ਚੰਦ ਰਾਜਾ ਜੋ ਸੀ ਇਹ ਮਰ ਗਿਆ ਔਰ ਇਹਨਾਂ ਨੇ ਇੱਕ ਦੋ ਪੀੜ੍ਹੀ ਤੱਕ ਗੁਰੂ ਨਾਨਕ ਸਾਹਿਬ ਦੇ ਦਰ ਘਰ ਦਾ ਅਹਿਸਾਨ ਮਨ ਵਿੱਚ ਰੱਖਿਆ। ਚੰਪਾ ਰਾਣੀ ਨੂੰ ਉਹਨੂੰ ਪਤਾ ਲੱਗਾ ਭਾਈ ਗੁਰੂ ਤੇਗ ਬਹਾਦਰ ਸਾਹਿਬ ਜੀ ਕੀਰਤਪੁਰ ਆਏ ਹੋਏ ਨੇ, ਇਹਨੇ ਬੇਨਤੀ ਕੀਤੀ ਹੈ ਕਿ ਰਾਜੇ ਦੀ ਅੰਤਿਮ ਕਿਰਿਆ ਤੇ ਕਿਰਪਾ ਕਰਕੇ ਤੁਸੀਂ ਸਾਡੇ ਪਾਸ ਆਣ ਕੇ ਇੱਥੇ ਪਹੁੰਚੋ। ਜਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਗਏ ਨੇ ਤਾਂ ਸਤਿਗੁਰਾਂ ਨੇ ਆਪਣਾ ਫੁਰਨਾ ਇਸ ਰਾਣੀ ਨੂੰ ਦੱਸਿਆ, ਕਿਉਂਕਿ ਇਹ ਜੋ ਰਿਆਸਤ ਸੀ ਕਹਿਲੂਰ ਦੀ, ਇਹ ਉਸ ਖਾਨਦਾਨ ਦੀ ਔਰੰਗਜ਼ੇਬ ਬਾਦਸ਼ਾਹ ਨੇ ਜਾਗੀਰ ਦਿੱਤੀ ਹੋਈ ਸੀ। ਤੋ ਇਸ ਪ੍ਰਕਾਰ ਜਦ ਸਤਿਗੁਰਾਂ ਨੇ ਬਚਨ ਕੀਤਾ ਕਿ ਅਸੀਂ ਸ਼ਹਿਰ ਨਵਾਂ ਵਸਾਉਣਾ, ਇਹ ਰਾਣੀ ਕਹਿੰਦੀ ਹੈ ਪਾਤਸ਼ਾਹ ਤੁਹਾਡੀ ਕਿਰਪਾ ਦੇ ਨਾਲ ਹੀ ਤਾਂ ਸਾਡਾ ਘਰ ਬਾਹਰ ਵਸ ਰਿਹਾ ਹੈ, ਤੁਹਾਡੀ ਮਿਹਰ ਦੇ ਨਾਲ ਹੀ ਤਾਂ ਤੁਹਾਡੇ ਪਿਤਾ ਜੀ ਨੇ ਸਾਡੇ ਬਾਪ ਨੂੰ ਤਾਰਾ ਚੰਦ ਨੂੰ ਗਵਾਲੀਅਰ ਦੇ ਕਿਲੇ ਚੋਂ ਛਡਾਇਆ ਹੈ, ਇਹ ਸਭ ਬਰਕਤਾਂ ਇਹ ਸਾਰਾ ਕੁਛ ਜੋ ਹੈ ਇਹ ਤੁਹਾਡੀ ਕਿਰਪਾ ਦੇ ਨਾਲ ਹੈ। ਤੁਸੀਂ ਮਿਹਰ ਕਰਕੇ ਜਿਤਨਾ ਵੀ ਇਸ ਜਗੀਰ ਦੇ ਵਿੱਚੋਂ ਇਲਾਕਾ ਲੈਣਾ ਹੈ ਉਹ ਲੈ ਲਓ ਤੇ ਅਸੀਂ ਭੇਟਾ ਵਜੋਂ ਦਿੰਦੇ ਹਾਂ, ਤੁਸੀਂ ਕਿਰਪਾ ਕਰਕੇ ਨਗਰ ਸ਼ਹਿਰ ਵਸਾਓ। ਹੁਣ ਸਤਿਗੁਰੂ ਮਹਾਰਾਜ ਜੀ ਆਉਣ ਵਾਲੇ ਸਮੇਂ ਬਾਰੇ ਜਾਣਦੇ ਸੀ, ਪਾਤਸ਼ਾਹ ਨੂੰ ਪਤਾ ਸੀ ਇੱਥੇ ਖਾਲਸੇ ਦੀ ਜਨਮ ਭੂਮੀ ਬਣਨੀ ਹੈ ਤੇ ਖਾਲਸੇ ਦੀ ਜਨਮ ਭੂਮੀ ਕਿਸੇ ਰਾਜੇ ਦੀ ਦਾਨ ਵਜੋਂ ਦਿੱਤੀ ਹੋਈ ਜਾਇਦਾਦ ਦੇ ਵਿੱਚੋਂ ਨਹੀਂ ਹੋਣੀ ਚਾਹੀਦੀ ਬਲਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਦਰ ਘਰ ਦੀ ਆਪਣੀ ਮਲਕੀਅਤ ਹੋਣੀ ਚਾਹੀਦੀ ਹੈ। ਪਾਤਸ਼ਾਹ ਨੇ ਕਿਹਾ ਇਸ ਤਰ੍ਹਾਂ ਨਹੀਂ, ਅਸੀਂ ਕੀ ਕਰਾਂਗੇ, ਅਸੀਂ ਤੁਹਾਡੇ ਕੋਲੋਂ ਦੋ ਜਾਂ ਤਿੰਨ ਪਿੰਡ ਦਾ ਇਲਾਕਾ ਜਿਹੜਾ ਹੈ ਉਹ ਮੁੱਲ ਖਰੀਦਣਾ ਚਾਹੁੰਦੇ ਹਾਂ। ਉਹਨਾਂ ਦਿਨਾਂ ਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ 2200 ਰੁਪਇਆ ਉਹਨਾਂ ਦਾ ਦਿਨਾਂ ਦਾ ਦੇ ਕੇ ਮਹਾਰਾਜ ਪਾਤਸ਼ਾਹ ਜੀ ਨੇ ਤਿੰਨ ਪਿੰਡਾਂ ਦੀ ਜੋ ਭੂਮੀ ਸੀਗੀ ਮਹਾਰਾਜ ਪਾਤਸ਼ਾਹ ਨੇ ਇਹ ਖਰੀਦੀ ਹੈ। ਜਰ ਖਰੀਦ ਕਰ ਪਟੇ ਲਿਖਾਏ, ਲੈ ਸਤਿਗੁਰ ਨਿੱਜ ਟਿਕਨ ਰਖਾਏ। ਸਤਿਗੁਰਾਂ ਨੇ ਬਕਾਇਦਾ ਕਾਗਜ਼ ਪੱਤਰ ਤਿਆਰ ਕਰਵਾ ਕੇ ਆਪਣੇ ਪਾਸ ਰੱਖ ਲਏ, ਉਹ ਜਗ੍ਹਾ ਜਿਹੜੀ ਹੈ ਉਹ ਖਰੀਦ ਲਈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਸਤਿਗੁਰਾਂ ਨੇ ਉੱਥੇ ਸਰਾਵਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ, ਸਤਿਗੁਰਾਂ ਨੇ ਸੰਗਤਾਂ ਦੇ ਵਾਸਤੇ ਪ੍ਰਬੰਧ ਜਿਹੜਾ ਹੈ ਉਹ ਉੱਥੇ ਸ਼ੁਰੂ ਕਰ ਦਿੱਤਾ। ਤੇ ਯਾਦ ਰਹੇ ਜਦੋਂ ਸਤਿਗੁਰੂ ਸਰਾਵਾਂ ਬਣਾ ਰਹੇ ਨੇ, ਰੋਪੜ ਦਾ ਇੱਕ ਮੌਲਾ ਸ਼ਾਹ ਫਕੀਰ ਲੰਘਿਆ, ਮਿਸਤਰੀਆਂ ਨੂੰ ਪੁੱਛਦਾ ਹੈ ਕੌਣ ਜਗ੍ਹਾ ਬਣਾ ਰਿਹਾ ਹੈ। ਮਿਸਤਰੀਆਂ ਨੇ ਕਿਹਾ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ। ਤੇ ਮਨ ਦੇ ਵਿੱਚ ਤੇ ਮੂੰਹ ਤੋਂ ਵੀ ਉਹ ਤਰਕ ਕਰ ਗਿਆ, ਜਾਂਦਾ ਜਾਂਦਾ ਕਹਿੰਦਾ ਉਹ ਤਾਂ ਫਕੀਰਾਂ ਦੀ ਗੱਦੀ ਸੀ ਗੁਰੂ ਨਾਨਕ ਸਾਹਿਬ ਦੀ, ਏਦਾਂ ਦੀਆਂ ਸੁੰਦਰ ਸਰਾਵਾਂ ਬਣਾਉਣ ਦੀ ਇਹਨਾਂ ਨੂੰ ਕੀ ਲੋੜ ਪੈ ਗਈ ਹੈ, ਉਹ ਤਾਂ ਫਕੀਰ ਹੁੰਦੇ ਸਨ। ਮਿਸਤਰੀ ਤੇ ਸੇਵਾਦਾਰਾਂ ਨੂੰ ਗੱਲ ਬੜੀ ਚੁੱਭ ਗਈ, ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨਾਲ ਕੀਤੀ। ਮਹਾਰਾਜ ਪਾਤਸ਼ਾਹ ਹੱਸ ਪਏ, ਪਾਤਸ਼ਾਹ ਕਹਿੰਦੇ ਠੀਕ ਹੈ, ਜੇ ਉਹ ਗਿਆ ਇਹਨਾਂ ਤੇ ਵਾਪਸ ਵੀ ਆਏਗਾ, ਅੱਜ ਨਹੀਂ ਆਏਗਾ ਤੇ ਕੱਲ ਨੂੰ ਆਏਗਾ, ਜਦੋਂ ਆਇਆ ਸਾਡੇ ਨਾਲ ਮਿਲਾ ਦਿਓ। ਮਿਸਤਰੀ ਸਿੱਖਾਂ ਨੇ ਉਸ ਮੌਲਾ ਸ਼ਾਹ ਨੂੰ ਕਿਹਾ ਭਈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲ ਕੇ ਜਾਣਾ। ਮਹਾਰਾਜ ਪਾਤਸ਼ਾਹ ਨੂੰ ਮਿਲਿਆ, ਸਤਿਗੁਰਾਂ ਪਿਆਰ ਕੀਤਾ, ਪ੍ਰਸ਼ਾਦਾ ਛਕਾਇਆ, ਕਿਹਾ ਸਾਡੇ ਕੋਲ ਰਹੋ। ਜਦੋਂ ਰਹਿ ਪਿਆ, ਸੌਣ ਦੇ ਵਕਤ ਸੁੱਤੇ ਹੋਏ ਨੂੰ ਇੱਕ ਸੁਪਨਾ ਆਇਆ। ਸੁਪਨੇ ਦੇ ਵਿੱਚ ਕੀ ਦ੍ਰਿਸ਼ ਦੇਖਦਾ ਹੈ ਕਿ ਇਸ ਨੂੰ ਮੌਲਾ ਸ਼ਾਹ ਨੂੰ ਸਵਰਗ ਦੇ ਵਿੱਚ ਰਾਤ ਨੂੰ ਕੁਝ ਆਦਮੀ ਲੈ ਗਏ ਨੇ, ਤੋ ਇਹ ਮਨੁੱਖ ਸਰੀਰ ਹੋਣ ਦੇ ਨਾਤੇ ਸਵਰਗਾਂ 'ਚ ਤੁਰੇ ਫਿਰਦੇ। ਸਵਰਗ ਦੇ ਵਿੱਚ ਇੱਕ ਰਾਜਾ ਇੰਦਰ ਸਿੰਘਾਸਣ ਤੇ ਬੈਠਾ ਤੇ ਕਹਿੰਦਾ ਹੈ ਧੰਨ ਹੈ ਮਨੁੱਖਾ ਦੇਹੀ, ਧੰਨ ਹੈ ਮਨੁੱਖਾ ਦੇਹੀ। ਤੇ ਕਹਿੰਦਾ ਅਸੀਂ ਉਹਨੂੰ ਪੁੱਛਿਆ ਭਈ ਕਿਉਂ ਇਸ ਤਰ੍ਹਾਂ ਕਹਿ ਰਹੇ ਹਾਂ, ਕਹਿੰਦਾ ਮਨੁੱਖਾ ਦੇਹੀ ਇੰਨੀ ਚੰਗੀ ਹੈ ਤੇ ਇਸ ਮਨੁੱਖਾ ਦੇਹੀ 'ਚ ਮਨੁੱਖ ਇੰਨੇ ਪਰਉਪਕਾਰ ਕਰ ਸਕਦਾ ਹੈ, ਭਾਵੇਂ ਜਿਸ ਤਰ੍ਹਾਂ ਮੈਂ ਸਵਰਗ ਦਾ ਰਾਜਾ ਬਣਿਆ ਨਿੱਕਾ ਜਿਹਾ ਕਰਮ ਕਮਾ ਕੇ, ਇਸ ਤਰ੍ਹਾਂ ਦੇ ਭਾਵੇਂ ਸੈਂਕੜੇ ਨਹੀਂ ਹਜ਼ਾਰਾਂ ਇਸ ਤਰ੍ਹਾਂ ਦੇ ਸਵਰਗਾਂ ਦੇ ਰਾਜ ਪ੍ਰਾਪਤ ਕਰ ਲਵੇ, ਮਨੁੱਖ ਜਾਮੇ 'ਚ ਮਨੁੱਖ ਇਉਂ ਕਰ ਸਕਦਾ, ਭਗਤੀ ਪਰਉਪਕਾਰ ਸੇਵਾ ਕਰ ਸਕਦਾ। ਕਹਿੰਦਾ ਤੂੰ ਕਿਵੇਂ ਕੀਤਾ ਹੈ, ਕਹਿੰਦਾ ਮੈਂ ਤੇ ਇੱਕ ਮਾਸਾਹਾਰੀ ਜਾਨਵਰ ਸ਼ੇਰ ਸੀ, ਬੱਬਰ ਸ਼ੇਰ ਸੀ, ਮੈਂ ਘੋਰਨੇ 'ਚ ਰਹਿੰਦਾ ਸੀ, ਇੱਕ ਵਾਰ ਬਹੁਤ ਜ਼ਿਆਦਾ ਕੱਕਰ ਤੇ ਪਾਲਾ ਪੈ ਰਿਹਾ ਸੀ, ਜਦ ਮੈਂ ਆਪਣਾ ਸ਼ਿਕਾਰ ਲੱਭਦਾ ਆਇਆ ਤੇ ਮੈਂ ਦੂਰੋਂ ਆਵਾਜ਼ ਸੁਣੀ, ਮੇਰੇ ਘੋਰਨੇ ਦੇ ਵਿੱਚ ਦੋ ਫਕੀਰ ਬੈਠੇ ਹੈ ਬਾਰਿਸ਼ ਤੋਂ ਬਚਣ ਵਾਸਤੇ, ਔਰ ਉਹ ਗੱਲਾਂ ਕਰ ਰਹੇ। ਕਹਿੰਦਾ ਮੈਂ ਅਨੁਭਵ ਕਰਕੇ ਸੋਚਿਆ ਕਿ ਜੇ ਮੈਂ ਦਿਖਾਲੀ ਦਿੱਤੀ ਇਹ ਡਰ ਜਾਣਗੇ, ਭੱਜ ਜਾਣਗੇ, ਮਨਾ ਤੇਰੇ ਘਰ ਇਹ ਪਰਾਹੁਣੇ ਹੀ ਆਏ ਆ, ਸਮਝ ਲਾ ਅੱਜ ਦੀ ਰਾਤ ਇਹਨਾਂ ਨੂੰ ਕੱਟ ਲੈਣ ਦੇ ਤੇ ਆਪ ਬਾਹਰ ਸੌਂ ਜਾਂਦੇ। ਕਹਿੰਦਾ ਮੈਂ ਬੱਬਰ ਸ਼ੇਰ ਹੋਣ ਦੇ ਨਾਤੇ ਮਾਸਾਹਾਰੀ ਜਾਨਵਰ ਬਾਹਰ ਸੌਂ ਗਿਆ, ਉਹ ਫਕੀਰਾਂ ਨੂੰ ਇੱਕ ਰਾਤ ਕਟਵਾਈ ਹੈ ਤੇ ਮੇਰੀ ਠੰਡ ਦੇ ਵਿੱਚ ਹੀ ਰਾਤ ਮੌਤ ਹੋ ਗਈ। ਕਹਿੰਦੇ ਜਦੋਂ ਮੌਤ ਹੋ ਗਈ, ਧਰਮਰਾਜ ਕਹਿੰਦਾ ਵੀ ਮੌਤ ਹੋਈ ਕਿਵੇਂ ਹੈ, ਕਹਿੰਦੇ ਹੋਈ ਹੈ ਇਹਨੇ ਰੱਬ ਦੇ ਨਾਮ ਜਪਣ ਵਾਲਿਆਂ ਨੂੰ ਝੱਖੜ ਮੀਂਹ ਠੰਡ ਦੇ ਵਿੱਚ ਆਪਣੇ ਘੋਰਨੇ 'ਚ ਇੱਕ ਸੁੱਖ ਦੀ ਇੱਕ ਰਾਤ ਕਟਾਈ ਹੈ, ਸਿਰਫ ਇੱਕ ਰਾਤ। ਕਹਿੰਦਾ ਫਿਰ ਇੱਕ ਰਾਤ ਕਟਾਈ ਹੈ ਨਾ ਨਾਮ ਜਪਣ ਵਾਲਿਆਂ ਨੂੰ, ਇਹਦੇ ਫਲ ਵਜੋਂ ਇਸ ਨੂੰ ਸਵਰਗ ਦਾ ਰਾਜਾ ਬਣਾ ਦਿਓ, ਇੰਦਰ ਬਣਾ ਦਿਓ। ਕਹਿੰਦਾ ਮੈਨੂੰ ਬਣੇ ਇਹ ਪਦਵੀ ਮਿਲ ਗਈ ਤੇ ਹੁਣ ਮੈਂ ਮਨੁੱਖਾ ਦੇਹੀਆਂ ਨੂੰ ਦੇਖ ਕੇ ਤਾਂ ਕਹਿੰਦਾ ਧੰਨ ਹੈ ਮਨੁੱਖਾ ਦੇਹੀ, ਧੰਨ ਹੈ ਮਨੁੱਖਾ ਦੇਹੀ, ਜਿਸ ਦੇ ਵਿੱਚ ਰਹਿ ਕੇ ਮਨੁੱਖ ਇੰਨੇ ਪਰਉਪਕਾਰ ਕਰ ਸਕਦਾ। ਜਦੋਂ ਇਹ ਮੌਲਾ ਸ਼ਾਹ ਫਕੀਰ ਉੱਠਿਆ, ਜਾਗ ਖੁੱਲੀ ਹੈ, ਪਾਤਸ਼ਾਹ ਹੱਸ ਕੇ ਕਹਿੰਦੇ ਆ ਸੁਣਾ ਮੌਲਾ ਸ਼ਾਹ ਫਕੀਰ, ਇਹ ਚਰਨ ਫੜ ਕੇ ਕਹਿੰਦਾ ਪਾਤਸ਼ਾਹ ਜਿਹੜਾ ਮੈਂ ਸ਼ੰਕਾ ਕੀਤਾ ਸੀ ਨਾ ਉਹ ਤੁਸੀਂ ਮਿਟਾ ਦਿੱਤਾ ਸੁਪਨੇ ਦੇ ਵਿੱਚ, ਕਿ ਜੇ ਨਾਮ ਜਪਣ ਵਾਲਿਆਂ ਨੂੰ ਇੱਕ ਸੁੱਖ ਦੀ ਰਾਤ ਕਟਾਈਏ ਤੇ ਸਵਰਗਾਂ ਦੇ ਰਾਜੇ ਬਣ ਜਾਈਦਾ, ਤੇ ਗੁਰੂ ਨਾਨਕ ਸਾਹਿਬ ਦੀਆਂ ਆਈਆਂ ਸੰਗਤਾਂ ਲਈ ਸਰਾਵਾਂ ਬਣਾ ਕੇ ਕਮਰੇ ਬਣਾ ਕੇ ਜਦੋਂ ਉਹਨਾਂ ਨੂੰ ਸੁੱਖ ਦੀਆਂ ਰਾਤਾਂ ਕਟਾਵਾਂਗੇ ਤੇ ਨਾਮ ਜਪਣ ਵਾਲਿਆਂ ਦੀ ਸੇਵਾ ਦਾ ਕਿੰਨਾ ਫਲ ਮਿਲੇਗਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸਦਾ ਸ਼ੰਕਾ ਨਿਵਰਤ ਕੀਤਾ। ਇੱਕ ਦਿਨ ਮਹਾਰਾਜ ਪਾਤਸ਼ਾਹ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਜਗ੍ਹਾ ਦੇ ਉੱਤੇ ਯਾਦ ਰਹੇ ਕਿ ਜਿਹੜੇ ਵਾਸੀ ਵਸਾਏ ਸਨ ਉਹਨਾਂ ਨੂੰ ਇਕੱਤਰ ਕੀਤਾ, ਉਹਨਾਂ ਦੀ ਮੀਟਿੰਗ ਕਰਕੇ ਪਾਤਸ਼ਾਹ ਕਹਿੰਦੇ ਅਸੀਂ ਤੁਹਾਡੇ ਅੰਗ ਸੰਗ ਹੀ ਵੱਸਦੇ ਹਾਂ ਪਰ ਅਸੀਂ ਪੂਰਬ ਦੀ ਦਿਸ਼ਾ ਨੂੰ ਜਾਣਾ ਹੈ ਨਾਮ ਦਾ ਪ੍ਰਚਾਰ ਕਰਨ ਵਾਸਤੇ, ਅਸੀਂ ਤੁਹਾਡੇ ਅੰਗ ਸੰਗ ਵੱਸਦੇ, ਤੁਸੀਂ ਇੱਥੇ ਰਹੋ, ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਫਿਕਰ ਕਰਨ ਦੀ ਲੋੜ ਨਹੀਂ। ਮਹਾਰਾਜ ਪਾਤਸ਼ਾਹ ਨੇ ਆਪਣੀ ਧਰਮ ਸੁਪਤਨੀ ਧੰਨ ਧੰਨ ਸਾਡੀ ਮਾਤ ਗੁਜਰੀ ਨੂੰ ਨਾਲ ਲੈ ਲਿਆ, ਆਪਣੇ ਮਾਤਾ ਜੀ ਨੂੰ ਸਤਿਕਾਰਯੋਗ ਮਾਤਾ ਨਾਨਕੀ ਜੀ ਨੂੰ ਨਾਲ ਲੈ ਲਿਆ, ਜਿਹੜੇ ਭਾਈ ਦਯਾਲਾ ਜੀ ਹਨ ਇਹ ਵੀ ਉਦੋਂ ਨਾਲ ਸਨ, ਹੋਰ ਵੀ ਗੁਰਸਿੱਖ ਨਾਲ ਸਨ। ਇਤਿਹਾਸ ਵਿੱਚ ਆਉਂਦਾ ਇੱਕ ਲਵੇਰੀ ਮੱਝ ਵੀ ਪਾਤਸ਼ਾਹ ਨੇ ਨਾਲ ਲਈ ਸੀ, ਗੱਡੇ ਸਨ। ਸਤਿਗੁਰਾਂ ਨੇ ਆਪਣਾ ਪੂਰਾ ਡੇਰਾ ਬਣਾ ਕੇ ਮਹਾਰਾਜ ਪਾਤਸ਼ਾਹ ਜੀ ਪੂਰਬ ਦੀ ਦਿਸ਼ਾ ਨੂੰ ਚੱਲ ਪਏ ਨੇ। ਰਸਤੇ ਦੇ ਵਿੱਚ ਨਾਮ ਬਾਣੀ ਦਾ ਜੀਵਨ ਦਾਨ ਬਖਸ਼ਿਸ਼ ਕਰਦੇ ਕਰਦੇ ਕਿਸੇ ਪਿੰਡ ਦੇ ਵਿੱਚ ਤਾਂ ਬੁਖਾਰ ਦੀ ਬਿਮਾਰੀ, ਤਾਪ ਦੀ ਬਿਮਾਰੀ ਹੈ, ਮਹਾਰਾਜ ਪਾਤਸ਼ਾਹ ਸਾਰਿਆਂ ਨੂੰ ਅਰੋਗ ਕਰਕੇ ਤੰਦਰੁਸਤ ਬਖਸ਼ ਕੇ ਅੱਗੇ ਲੰਘ ਜਾਂਦੇ ਨੇ। ਕਿਤੇ ਮਾਇਆ ਇਕੱਠੀ ਹੋ ਜਾਂਦੀ ਹੈ, ਪਾਤਸ਼ਾਹ ਕੁਝ ਇਮਾਨਦਾਰ ਗੁਰਸਿੱਖਾਂ ਨੂੰ ਕਹਿੰਦੇ ਆ ਸਾਡੇ ਕੋਲ ਤਾਂ ਇੰਨਾ ਟਾਈਮ ਨਹੀਂ, ਆਇਆ ਮਾਇਆ ਲੈ ਲਓ, ਕਿਸੇ ਸਾਂਝੀ ਜਗ੍ਹਾ ਤੇ ਖੂਹ ਲਵਾ ਦਿਓ ਜਿੱਥੇ ਸੰਗਤਾਂ ਜਲ ਵਰਤ ਕੇ ਸੁੱਖ ਪ੍ਰਾਪਤ ਕਰਿਆ ਕਰਨ। ਮਹਾਰਾਜ ਪਾਤਸ਼ਾਹ ਜੀ ਪਹੁੰਚ ਗਏ ਨੇ ਅਲਾਹਾਬਾਦ ਤਰਬੇਣੀ ਤੇ, ਉੱਥੇ ਸਤਿਗੁਰੂ ਪਾਤਸ਼ਾਹ ਜੀ ਦੀਆਂ ਸੰਗਤਾਂ ਨੇ ਆਪ ਜੀ ਨੂੰ ਡੇਢ ਮਹੀਨਾ ਰੱਖਿਆ। ਉੱਥੇ ਮਾਤ ਨਾਨਕੀ ਜੀ ਇੱਕ ਦਿਨ ਆਪਣੇ ਸਪੁੱਤਰ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨਾਲ ਕੁਝ ਬਚਨ ਕਰਦੇ ਨੇ, ਜੋ ਕਿ ਮਾਵਾਂ ਕਈ ਵਾਰੀ ਆਪਣੇ ਪੁੱਤਰਾਂ ਨਾਲ ਫਖਰ ਰੱਖਦੀਆਂ ਹੋਈਆਂ ਇਸ ਤਰ੍ਹਾਂ ਗੁਪਤ ਬਚਨ ਵੀ ਕਈ ਵਾਰ ਕਰ ਲੈਂਦੀਆਂ। ਮਾਤ ਨਾਨਕੀ ਜੀ ਕਹਿੰਦੇ ਐ, ਪੁੱਤਰ ਜੀ ਤੁਹਾਡੇ ਪਿਤਾ ਜੀ ਗੁਰੂ ਹਰਗੋਬਿੰਦ ਸਾਹਿਬ ਨੇ ਮੇਰੇ ਨਾਲ ਬਚਨ ਕੀਤਾ ਸੀ ਕਿ ਤੇਰੇ ਗ੍ਰਹਿ ਵਿਖੇ ਪੋਤਰਾ ਪੈਦਾ ਹੋਵੇਗਾ, ਮਹਾਂਬਲੀ ਯੋਧਾ ਸੂਰਮਾ, ਉਹਨੇ ਜ਼ੁਲਮ ਰਾਜ ਦੀਆਂ ਜੜ੍ਹਾਂ ਪੁੱਟਣੀਆਂ ਨੇ, ਪਰ ਮੈਨੂੰ ਉਹ ਬਚਨ ਕਰ ਗਏ ਸੀ ਕਿ ਤੂੰ ਤਾਂ ਹੀ ਸਰੀਰ ਛੱਡੇਂਗੀ, ਉਹਦੇ ਦਰਸ਼ਨ ਕਰਕੇ ਹੀ ਛੱਡੇਂਗੀ, ਤਦ ਤੱਕ ਤੂੰ ਜਿਉਂਦੀ ਰਹੇਂਗੀ। ਔਰ ਪੁੱਤਰ ਜੀ ਮੇਰਾ ਸਰੀਰ ਹੁਣ ਬੜਾ ਨਿਤਾਣਾ ਤੇ ਕਮਜ਼ੋਰ ਹੋ ਗਿਆ ਤੇ ਮੈਂ ਹੁਣ ਪੋਤਰੇ ਦੇ ਦਰਸ਼ਨ ਕਰਨੇ ਚਾਹੁੰਦੀ ਹਾਂ। ਇਹ ਰਮਜ ਭਰੀ ਗੱਲ ਮਾਤ ਨਾਨਕੀ ਨੇ ਜਦੋਂ ਕੀਤੀ ਹੈ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਕਹਿੰਦੇ, ਮਾਤਾ ਜੀ ਉਹ ਸਮਾਂ ਅਕਾਲ ਪੁਰਖ ਦੇ ਹੁਕਮ ਵਿੱਚ ਹੀ ਹੈ। ਉਹ ਜਦੋਂ ਹੁਣ ਉਹ ਸਮਾਂ ਜਿਹੜਾ ਉਹ ਸਬੱਬ ਦੇ ਨਾਲ ਬਹੁਤ ਨੇੜੇ ਆ ਰਿਹਾ, ਹੁਣ ਤੁਸੀਂ ਆਪਣੇ ਉਸ ਮਹਾਨ ਪੋਤਰੇ ਦੇ ਦਰਸ਼ਨ ਕਰੋਗੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਤਾਂ ਹੀ ਆਪਣੀ ਕਲਮ ਦੇ ਨਾਲ ਬਚਨ ਲਿਖੇ ਹੈ, ਤਾਤ ਮਾਤ ਮੁਰ ਅਲੱਖ ਅਰਾਧਾ। ਤਾਤ ਪਿਤਾ ਦਾ ਨਾਮ ਹੈ, ਮਾਤ ਮਾਤਾ ਦਾ ਨਾਮ ਹੈ। ਤਾਤ ਮਾਤ ਮੁਰ ਅਲੱਖ ਅਰਾਧਾ, ਬਹੁ ਬਿਧ ਜੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲੱਖ ਕੀ ਸੇਵਾ, ਤਾਤੇ ਭਏ ਪ੍ਰਸੰਨ ਗੁਰਦੇਵਾ। ਤਿੰਨ ਪ੍ਰਭ ਜਬ ਆਏ ਸਮੂਹੇ ਦੀਆ, ਤਬ ਹਮ ਜਨਮ ਕੱਲੂ ਮਹਿ ਲੀਆ, ਤਹੀ ਪ੍ਰਗਾਸ ਹਮਾਰਾ ਭਇਓ। ਜਬ ਹੀ ਜਾਤ ਤਿਰਬੇਣੀ ਭਏ, ਉਨ ਦਾਨ ਦਿਨ ਕਰਤ ਬਿਤਏ, ਤਹੀ ਪ੍ਰਗਾਸ ਹਮਾਰਾ ਭਇਓ, ਪਟਨਾ ਸ਼ਹਿਰ ਬਿਖੈ ਭਵ ਲਇਓ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇੱਥੋਂ ਹੁਣ ਜਦੋਂ ਇਲਾਹਾਬਾਦ ਤੋਂ ਤਰਬੇਣੀ ਤੋਂ ਪਟਨਾ ਸਾਹਿਬ ਤੱਕ ਪਹੁੰਚੇ ਹੈ, ਤਦੋਂ ਤੱਕ ਸਾਧ ਸੰਗਤ ਜੀ ਉਹ ਸਾਡੇ ਸਤਿਕਾਰਯੋਗ ਮਾਤਾ ਗੁਜਰੀ ਜੀ ਦੇ, ਸੋ ਉਧਰ ਦੇ ਵਿੱਚ ਕਲਗੀਧਰ ਦਸ਼ਮੇਸ਼ ਪਿਤਾ ਜੀ ਪਲ ਰਹੇ ਸਨ, ਔਰ ਉਦੋਂ ਸਾਡੇ ਮਾਤਾ ਜੀ ਇਸ ਹਾਲਤ ਦੀ ਉਨਤ ਦਿਸ਼ਾ ਦੇ ਵਿੱਚ ਸਨ। ਤਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹੁਣ ਅਗਾਂਹ ਸਫ਼ਰ ਵਿੱਚ ਉਹਨਾਂ ਨੂੰ ਨਾਲ ਲਿਜਾਣਾ ਜਿਹੜਾ ਮੁਨਾਸਿਬ ਨਹੀਂ ਸਮਝਿਆ। ਪਟਨੇ ਦੀਆਂ ਸੰਗਤਾਂ ਨੂੰ ਸਤਿਗੁਰਾਂ ਨੇ ਹੁਣ ਮਹਾਨ ਸੇਵਾ ਜੋ ਹੈ ਇਹ ਬਖਸ਼ਿਸ਼ ਕੀਤੀ ਹੈ। ਕਿਸੇ ਸਮੇਂ ਗੁਰੂ ਨਾਨਕ ਸਾਹਿਬ ਨੂੰ ਸਾਲਸ ਰਾਏ ਜੌਹਰੀ ਪਟਨੇ ਦਾ ਕਹਿੰਦਾ ਸੀ ਪਾਤਸ਼ਾਹ, ਕਿਤੇ ਇੱਕ ਮਹੀਨਾ ਮੇਰੇ ਘਰ ਵਿੱਚ ਰਹਿ ਕੇ ਟਿਕੋ। ਗੁਰੂ ਨਾਨਕ ਸਾਹਿਬ ਨੇ ਭਵਿੱਖਤ ਬਚਨ ਕੀਤਾ ਸੀ, ਇੱਕ ਮਹੀਨਾ ਨਹੀਂ ਸਾਲਸ ਰਾਏ ਜੌਹਰੀ ਕਈ ਸਾਲ ਟਿਕਾਂਗੇ, ਪਰ ਤੂੰ ਨਹੀਂ, ਤੇਰੀ ਔਲਾਦ ਦੇਖੇਗੀ, ਤੇਰੀ ਸੰਤਾਨ ਦੇਖੇਗੀ। ਉਹ ਸਾਲਸ ਰਾਏ ਜੌਹਰੀ ਦੀ ਹਵੇਲੀ ਹੀ ਸੀ ਜਿੱਥੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਿਵਾਰ ਨੂੰ ਸੰਗਤਾਂ ਨੇ ਟਿਕਾਇਆ, ਔਰ ਉੱਥੇ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ ਸਾਧ ਸੰਗਤ ਜੀ ਉਹ ਪ੍ਰਕਾਸ਼ ਹੋਇਆ। ਕਿਵੇਂ ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਜੀ ਸੰਗਤਾਂ ਨੂੰ ਜੀ ਦਾਨ ਬਖਸ਼ਦੇ ਹੋਏ ਕਿਵੇਂ ਵਾਪਸ ਆਨੰਦਪੁਰ ਪਹੁੰਚਦੇ ਨੇ, ਕਿਵੇਂ ਮਹਾਰਾਜ ਪਾਤਸ਼ਾਹ ਜੀ ਨੂੰ ਕਿਹੜਿਆਂ ਹਾਲਾਤਾਂ ਵਿੱਚ ਸ਼ਹਾਦਤ ਦੇਣੀ ਪੈਂਦੀ ਹੈ, ਇਹ ਆਉਣ ਵਾਲੇ ਦਿਨਾਂ ਵਿੱਚ ਇਹ ਪ੍ਰਸੰਗ ਆਪਾਂ ਸਾਂਝੇ ਕਰਾਂਗੇ। ਸਭ ਸੰਗਤਾਂ ਦਾ ਧੰਨਵਾਦ, ਸਾਰਿਆਂ ਨੂੰ ਜੀ ਆਇਆਂ ਨੂੰ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।